ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਬਚਨ ਸਾਦਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਅੰਮ੍ਰਿਤ ਬਚਨ ਸਾਦਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਪਾਤਸ਼ਾਹ ਸਾਹਿਬ ਦੇ ਆਪਣੇ ਹੀ ਨਿਜ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਅਤੇ ਇਕਾਗਰ ਚੀਤ ਹੋਏ ਗੁਰੂ ਕੇ ਬਖਸ਼ਿਸ਼ਾਂ ਅਤੇ ਮਿਹਰਹਿਮਤਾਂ ਦੇ ਸਾਂਝੀ ਗੁਰੂ ਰੂਪ ਸਾਧੂ ਸੰਗਤ ਦਾ ਮਾਣ ਪ੍ਰਾਪਤ ਕਰ ਸੁਸ਼ੋਭਿਤ ਹੋਏ ਹੋ। ਕਿਰਪਾਲਤਾ ਕਰ ਆਪਣੀ ਆਸੀਸ ਬਖਸ਼ਣਾ ਅੰਮ੍ਰਿਤਮਈ ਆਸੀਸ ਬਖਸ਼ਿਸ਼ ਕਰਦਿਆਂ ਪਾਵਨ ਸ਼ਬਦ ਦੇ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼ਣਾ। ਇੱਕ ਵਾਰ ਅੰਮ੍ਰਿਤਮਈ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰਾਨਾ ਹੈ ਜੋ ਪਾਤਸ਼ਾਹ ਸਾਹਿਬ ਜੀ ਨੇ ਆਪਣੇ ਸੱਚਖੰਡ ਸਥਾਨ 'ਤੇ ਕੁਝ ਘੜੀਆਂ ਗੁਜ਼ਾਰਨ ਦਾ ਵਕਤ ਬਖਸ਼ੇ, ਕਿਉਂਕਿ ਸਾਡੇ ਸਿੱਖ ਮੰਡਲ ਵਾਸਤੇ ਇਸ ਸਥਾਨ ਤੋਂ ਬਿਹਤਰੀਨ ਅਤੇ ਉਮਦਾ ਸਥਾਨ ਜਗਤ ਵਿੱਚ ਨਹੀਂ ਹੈ। ਇਸ ਦੇ ਬਾਬਤ ਆਪ ਹੀ ਕਹਿੰਦੇ ਨੇ ਕਿ ਬੱਧ ਹੋ ਪੁਰਖ ਵਿਧਾਤੇ, ਇਹ ਪੁਰਖ ਵਿਧਾਤੇ ਨੇ ਬਣਾਇਆ ਤਾਂ ਇਹ ਥਾਂ ਸੋਹਣਾ ਲੱਗ ਰਿਹਾ। ਉਸ ਸਥਾਨ 'ਤੇ ਧੁਰੋਂ ਆਇਆ ਸ਼ਬਦ ਸਾਨੂੰ ਮਿਲਦਾ, ਸ਼ਬਦ ਦੇ ਵਿੱਚ ਵਿਚਾਰ ਹੈ, ਵਿਚਾਰ ਦੇ ਵਿੱਚ ਗਿਆਨ ਹੈ, ਸ਼ਬਦ ਵਿੱਚ ਨਾਮ ਹੈ। ਅਸਾਂ ਯਤਨ ਕਰਨਾ ਹੁੰਦਾ ਇੱਥੇ ਬੈਠ ਕੇ ਸ਼ਬਦ ਵਿਚਾਰ ਸਦਕੇ, ਸ਼ਬਦ ਕੀਰਤਨ ਸਦਕੇ ਗਿਆਨ ਅਤੇ ਨਾਮ ਦੇ ਧਾਰਨੀ ਹੁੰਦੇ ਰਹੀਏ। ਪਾਤਸ਼ਾਹ ਸਾਹਿਬ ਦਾ ਇਹ ਪਾਵਨ ਬਚਨ ਜੋ ਅੱਜ ਮਿਲਿਆ ਸਾਨੂੰ ਗਿਆਨ ਅਤੇ ਨਾਮ ਦੀ ਬਖਸ਼ਿਸ਼ ਕਰਦਾ ਹੈ। ਵਿਚਾਰਾਂ ਦੇ ਪ੍ਰਵਾਹ 'ਚ ਅੱਗੇ ਚੱਲੀਏ, ਪਾਤਸ਼ਾਹ ਸਾਹਿਬ ਦੇ ਬਚਨ ਨਾਲ ਸਾਂਝ ਪ੍ਰਾਪਤ ਕੀਤੀ ਆਪਨੇ, ਫਿਰ ਵਿਚਾਰਾਂ ਦੀ ਸ਼ਰੰਖਲਾ ਨੂੰ ਸਤਿਗੁਰ ਤੋਂ ਲੈਂਦੇ ਹੋਏ ਅੱਗੇ ਚੱਲੀਏ। ਆਰੰਭਕ ਤੁਕਾਂ ਤੋਂ ਸਰਵਣਕਾਰ ਵਿਚਾਰ ਦ੍ਰਿਸ਼ਟੀ ਵਿੱਚ ਵਿਚਾਰ ਮੰਡਲ ਵਿੱਚ ਪ੍ਰਵੇਸ਼ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਬਚਨ ਸਾਦਕੀ ਬਾਣੀ।
ਪਾਤਸ਼ਾਹ ਸਾਹਿਬ ਦਾ ਬਚਨ ਅਸੀਂ ਪਿਛਲੇ ਦਿਨਾਂ ਤੋਂ ਵਿਸਾਖੀ ਦੇ ਪੁਰਬ ਦੀਆਂ ਖੁਸ਼ੀਆਂ ਲੈਂਦੇ ਆਏ। ਕੱਲ੍ਹ ਵੀ ਸਾਨੂੰ ਬਚਨ ਇਹ ਮਿਲਿਆ ਸੀ ਕਿ ਜਦੋਂ ਅੰਮ੍ਰਿਤ ਦੀ ਛੋਹ ਮਿਲਦੀ ਹੈ ਤਾਂ ਤਨ ਦੀ ਤੋਂ ਧਾਰਨ ਕੀਤੀ ਵਿਚਾਰ ਹੈ ਉਹ ਛੁੱਟਦੀ ਹੈ। ਜੋ ਮੈਂ ਧਾਰਨ ਕੀਤੀ ਹੈ ਉਹ ਛੁੱਟਦੀ ਹੈ। ਜਦੋਂ ਮੇਰੀ ਛੁਟਕੀ ਮੇਰੀ ਛੁੱਟੇਗੀ ਤਾਂ ਗੁਰੂ ਕੀ ਗੱਲ ਆਏਗੀ ਨਾ। ਜਿੰਨਾ ਚਿਰ ਮੇਰੀ ਗੱਲ ਮੇਰੇ ਵਿੱਚ ਰਹੇਗੀ ਉਨ੍ਹਾਂ ਚਿਰ ਗੁਰੂ ਦੀ ਗੱਲ ਨਹੀਂ ਆਏਗੀ। ਮੇਰੀ ਛੁੱਟੀ ਗੁਰੂ ਕੀ ਗੱਲ ਆਈ ਅਤੇ ਗੁਰੂ ਕੀ ਗੱਲ ਦੇ ਵਿੱਚ ਹੁਣ ਗੁਰੂ ਕੀ ਗੱਲ ਕਿਹੜੀ ਹੈ? ਸੁੱਤੇ ਸਿੱਧੀ ਅਗਲਾ ਸਵਾਦ ਦਿੰਦਾ। ਇੱਕ ਬੇਨਤੀ ਕਰਾਂ, ਪਾਤਸ਼ਾਹ ਦੇ ਨਾਲ ਨਿੱਕੇ ਨਿੱਕੇ ਸਵਾਲ ਕਰਦੇ ਰਿਹਾ ਕਰੀਏ ਅਤੇ ਪਾਤਸ਼ਾਹ ਜਵਾਬ ਦੇਈ ਜਾਣਗੇ। ਜੇ ਕੱਲ੍ਹ ਦਾ ਬਚਨ ਸੁਣ ਕੇ ਉਹਨੂੰ ਵਿਚਾਰ ਕੇ ਥੋੜ੍ਹਾ ਜਿਹਾ ਉਹਦੇ ਨਾਲ ਜੁੜਨ ਦਾ ਯਤਨ ਕੀਤਾ ਜਾਏ ਤਾਂ ਸੁੱਤੇ ਸਿੱਧੇ ਖਿਆਲ ਹੋ ਜਾਏਗਾ ਪਾਤਸ਼ਾਹ, ਫਿਰ ਤੇਰਾ ਬਚਨ, ਤੇਰੀ ਮਤ, ਤੇਰੀ ਵਿਚਾਰ ਜਿਹੜੀ ਮੇਰੀ ਅੰਦਰ ਦੀ ਮੈਂ ਨੂੰ ਮੁਕਤ ਕਰਦੀ ਹੈ, ਮੈਂ ਤੋਂ ਛੁਡਾਉਂਦੀ, ਉਹ ਕੀ ਹੈ? ਅਤੇ ਅੱਜ ਕਹਿਣ ਲੱਗੇ ਅੰਮ੍ਰਿਤ। ਉਹ ਅੰਮ੍ਰਿਤ ਹੈ ਜਿਹੜਾ ਸਾਨੂੰ ਮੈਂ ਤੋਂ ਛੁਡਾ ਦੇਵੇ, ਉਹ ਅੰਮ੍ਰਿਤ ਹੈ। ਅੰਮ੍ਰਿਤ ਕਿਹੜਾ ਹੈ? ਬਚਨ ਹੈ। ਕਿਹੜਾ ਬਚਨ? ਸਾਧਕਾ ਬਚਨ, ਸਾਧਕੀ ਬਾਣੀ। ਇੱਥੇ ਸਾਧ ਦਾ ਭਾਵ ਸੰਸਾਰੀ ਸਾਧ ਨਹੀਂ, ਗੁਰੂ ਸਾਧ, ਸਾਧੂ ਗੁਰ। ਸਾਡੇ ਵਾਸਤੇ ਅੰਮ੍ਰਿਤ ਹੈ ਗੁਰੂ ਬਾਣੀ, ਗੁਰਬਾਣੀ ਦੇ ਵਿੱਚ ਅੰਮ੍ਰਿਤ ਹੈ। ਹੁਣ ਅਸਾਂ ਮੰਥਨ ਕਰਨਾ ਹੈ, ਰਿੜਕਣਾ ਹੈ ਤਾਂ ਕਿ ਇਹਦੇ ਵਿੱਚੋਂ ਅੰਮ੍ਰਿਤ ਸਾਨੂੰ ਪ੍ਰਾਪਤ ਹੋ ਸਕੇ। ਜਿਵੇਂ ਸਾਨੂੰ ਦੁੱਧ ਮਿਲ ਜਾਏ, ਉਸਨੂੰ ਰਿੜਕਾਂਗੇ ਅਤੇ ਰਿੜਕਣ ਤੋਂ ਪਹਿਲਾਂ ਕੁਝ ਪ੍ਰਕਿਰਿਆਵਾਂ ਨੇ, ਗੁਜ਼ਰਾਂਗੇ ਉਹਦੇ ਵਿੱਚੋਂ, ਤਦ ਜਾ ਕੇ ਅੰਮ੍ਰਿਤ ਮੱਖਣ ਅਤੇ ਤੱਤ ਵਿਚਾਰ ਘਿਓ ਪ੍ਰਾਪਤ ਹੋਏਗਾ ਨਾ। ਇਵੇਂ ਗੁਰੂ ਕੀ ਬਾਣੀ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ, ਚਿੰਤਨ ਕਰਾਂਗੇ, ਮੰਥਨ ਕਰਾਂਗੇ, ਤਦ ਗਿਆਨ ਮਿਲੇਗਾ, ਤਦ ਨਾਮ ਮਿਲੇਗਾ। ਅਤੇ ਅੱਜ ਸਾਧਕੀ ਬਾਣੀ ਅੰਮ੍ਰਿਤ ਹੈ। ਇੱਕ ਥਾਂ ਬਚਨ ਸਾਹਿਬ ਨੇ ਆਪਣਾ ਕਿਹਾ, ਚੌਵਾਂ ਯੁੱਗਾਂ ਵਿੱਚ ਕਿਹੜਾ ਅੰਮ੍ਰਿਤ ਹੈ? ਚੌਵਾਂ ਯੁੱਗਾਂ ਦੇ ਵਿੱਚ ਅੰਮ੍ਰਿਤ ਗੁਰ ਕੀ ਬਾਣੀ, ਗੁਰ ਕੀ ਬਾਣੀ ਅਤੇ ਗੁਰੂ, ਜਿਸ ਦੀ ਬਾਣੀ ਹੀ ਅੰਮ੍ਰਿਤ ਹੈ ਉਹ ਗੁਰੂ, ਗੁਰੂ ਕੈਸਾ ਹੋਵੇਗਾ? ਅੱਜ ਇਤਿਹਾਸ ਦੇ ਪੱਖੋਂ ਸਾਡੇ ਚਾਰ ਪੁਰਬ ਵੀ ਸਾਂਝੇ ਨੇ ਅਤੇ ਚਾਰ ਪੁਰਬਾਂ ਜੋ ਅਸੀਂ ਦਸਾਂ ਪਾਤਸ਼ਾਹ ਸਾਹਿਬ ਜੀ ਦੇ ਜੀਵਨ ਦਰਸ਼ਨ ਵਿੱਚੋਂ, ਜੋ ਸਾਡੀ ਯਾਤਰਾ ਜਗਤ ਗੁਰੂ ਨਾਨਕ ਜੋਤ ਦੀ ਯਾਤਰਾ, ਜੋ ਸ਼੍ਰੀ ਨਨਕਾਣਾ ਸਾਹਿਬ ਜੀ ਤੋਂ ਆਰੰਭ ਹੋ ਕੇ ਹੁਣ ਤੱਕ ਸਾਡੇ ਨਾਲ ਚੱਲ ਰਹੀ ਹੈ, ਇਸ ਦੇ ਵਿੱਚੋਂ ਕੁਝ ਪੜਾਅ ਬਦਲੇ ਨੇ। ਜੋਤ ਨਹੀਂ ਬਦਲੀ, ਜੋਤ ਉਹ ਹੀ ਹੈ, ਇਸੇ ਕਰਕੇ ਗੁਰੂ ਹੈ। ਜੋ ਅੰਧਕਾਰ ਤੋਂ ਰੋਸ਼ਨੀ ਵੱਲ ਲੈ ਕੇ ਜਾ ਰਿਹਾ, ਇੱਕ ਸਦੀਵੀ ਪ੍ਰਵਾਹ ਹੈ, ਸਦੀਵੀ ਯਾਤਰਾ ਹੈ, ਇੱਕ ਬਹਾਵ ਹੈ। ਜਿਵੇਂ ਅਸੀਂ ਕਹਿ ਸਕਦੇ ਦੁਨੀਆ ਦੇ ਤੌਰ 'ਤੇ ਆਪਣੇ ਭਾਰਤੀ ਦਰਸ਼ਨ ਵਿੱਚ, ਗੰਗਾ ਪਹਾੜ ਤੋਂ ਨਿਕਲੀਏ ਸਮੁੰਦਰ ਤੱਕ ਯਾਤਰਾ ਕਰਾ ਰਹੀ ਹੈ। ਜਿਹੜਾ ਵੀ ਕੋਈ ਜੀ ਚੰਗਾ ਹੈ, ਮੰਦਾ ਹੈ, ਚੰਗਾ ਨਾਲਾ, ਮੰਦਾ ਨਾਲਾ, ਛੋਟਾ ਵੱਡਾ, ਗੰਗਾ ਵਿੱਚ ਸਮਾਈ ਜਾਏਗਾ, ਉਹ ਸਮੁੰਦਰ ਤੱਕ ਪਹੁੰਚ ਬਣੀ ਜਾਏਗੀ। ਇਸੇ ਕਰਕੇ ਗੁਰੂ ਨੂੰ ਕਈ ਥਾਂ 'ਤੇ ਸਾਗਰ ਕੀ ਹੈ, ਗੰਗ ਕੀ ਹੈ, ਦਰਿਆਓ ਕੀ ਹੈ। ਗੁਰੂ ਨਾਨਕ ਜੋਤ ਇੱਕ ਉਹ ਦਰਿਆਓ ਹੈ ਜਿਹਦੇ ਵਿੱਚ ਸਾਡੇ ਵਰਗੀਆਂ ਨਿੱਕੀਆਂ ਨਿੱਕੀਆਂ ਜੋਤਾਂ ਜੋ ਬੁੱਝ ਰਹੀਆਂ ਨੇ, ਕੁਝ ਬੁੱਝ ਗਈਆਂ ਨੇ, ਕੁਝ ਜਗਣ ਨੂੰ ਤਾਬ ਨੇ, ਨਿੱਕੀਆਂ ਨਿੱਕੀਆਂ ਬੂੰਦਾਂ ਬਹਾਓ ਬਣ ਕੇ, ਇੱਕ ਵਾਹੜੇ ਬਣ ਕੇ, ਇੱਕ ਵਹਿਣ ਬਣ ਕੇ ਅਗਰ ਉਹਦੇ ਵਿੱਚ ਸਮਾ ਗਏ ਤਾਂ ਸ਼ਵ ਸਾਗਰ ਤੱਕ ਪਹੁੰਚ ਵੀ ਹੋ ਜਾਏਗੀ। ਇਸੇ ਕਰਕੇ ਗੁਰੂ ਦਰਿਆਓ ਹੈ, ਗੁਰੂ ਦਰਿਆਓ ਸਦਾ ਜਲ ਨਿਰਮਲ, ਗੁਰੂ ਸਦੀਵੀ ਨਿਰਮਲ ਦਰਿਆਓ ਹੈ ਜਿਸ ਵਿੱਚ ਅਸੀਂ ਆਹ ਨਿੱਕੇ ਨਿੱਕੇ ਵਾਹੜੇ, ਆਹ ਤਾਂ ਸਾਗਰ ਹੈ ਜਿੱਥੇ ਅਸੀਂ ਬੈਠੇ ਹਾਂ, ਇੱਥੇ ਵਾਹੜੇ ਅਤੇ ਨਿੱਕੀ ਨਦੀਆਂ ਨਹੀਂ, ਇਹ ਤਾਂ ਸੱਚਖੰਡ ਦਾ ਸਾਗਰ ਹੈ। ਲੇਕਿਨ ਜਿੱਥੇ ਵੀ ਕਿਤੇ ਕੋਈ ਨਾਮ ਲੈਂਦਾ ਹੈ ਉਹ ਨਿੱਕੀ ਜੀ ਬੂੰਦ ਦੀ ਨਿਆਈ ਹੈ। ਜਿੱਥੇ ਵੀ 2, 4, 10 ਜੀ ਬਹਿ ਕੇ ਨਾਮ ਲੈਂਦੇ ਨੇ ਉਹ ਨਿੱਕਾ ਜਿਹਾ ਇੱਕ ਵਹਿਣ ਹੈ। ਜਿਵੇਂ ਥੋੜ੍ਹਾ ਜਿਹਾ ਪਾਣੀ ਹੋਵੇ ਅਤੇ ਢਲਾਨ ਨੂੰ ਤੁਰ ਪੈਂਦਾ ਹੈ, ਉਹ ਢਲਾਨ ਨੂੰ ਤੁਰਿਆ ਹੋਇਆ ਵਹਿਣ ਹੈ। ਹੋਰ ਮਿਲ ਗਏ ਇਹ ਨਿੱਕੀ ਜੀ ਧਾਰਾ ਬਣ ਗਈ, ਹੋਰ ਇਕੱਠੀਆਂ ਹੋਈਆਂ ਧਾਰਾਵਾਂ, ਇਹ ਨਿੱਕੀਆਂ ਨਿੱਕੀਆਂ ਧਾਰਾਵਾਂ ਸਾਡੀਆਂ ਥਾਂ ਪੁਰ ਥਾਂ 'ਤੇ ਸੰਗਤਾਂ ਨੇ ਜਿੱਥੇ ਦੇਸ਼ ਪ੍ਰਦੇਸ਼ ਵਿਦੇਸ਼ਾਂ 'ਚ ਕਿੱਥੇ ਕਿੱਥੇ ਵੀ ਕੋਈ ਜੀ ਵਾਹਿਗੁਰੂ 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 ਜਪ ਰਿਹਾ, ਬਾਣੀ ਪੜ੍ਹ ਰਿਹਾ, ਉਹ ਢਲਾਨ 'ਤੇ ਤੁਰੀਆਂ ਜਾਂਦੀਆਂ ਬੂੰਦਾਂ ਦਾ ਸੰਗ੍ਰਹਿ ਹੈ। ਹੋ ਸਕਦਾ ਹੈ ਜੇ ਚੰਗੀ ਧਾਰਾ ਨਾ ਮਿਲੀ ਤਾਂ ਸੁੱਕ ਵੀ ਜਾਂਦੀਆਂ ਨੇ, ਹੋਰ ਚੰਗੀ ਸਾਥ ਮਿਲ ਗਈ ਅਤੇ ਇੱਕ ਵਹਿਣ ਬਣ ਗਏ, ਇੱਕ ਵਹਿ ਦਰਿਆਓ ਬਣ ਗਏ, ਉਹ ਚੱਲਦੇ ਚੱਲਦੇ ਗੁਰੂ ਸਾਗਰ ਗੁਰੂ ਦਰਿਆਓ 'ਚ ਮਿਲ ਗਏ, ਗੁਰੂ ਦਰਿਆਓ 'ਚ ਮਿਲ ਗਏ ਫਿਰ ਚਿੰਤਾ ਤੋਂ ਮੁਕਤ ਹੋ ਗਏ, ਹੁਣ ਸਾਗਰ ਤੱਕ ਪਹੁੰਚ ਬਣੇਗੀ। ਜੋ ਗੰਗਾ ਦੇ ਵਿੱਚ ਮਿਲ ਗਿਆ ਉਹ ਸਾਗਰ ਤੱਕ ਪਹੁੰਚੇਗਾ, ਜੋ ਗੰਗਾ 'ਚ ਨਹੀਂ ਮਿਲਿਆ ਉਹ ਸਾਗਰ 'ਚ ਵੀ ਨਹੀਂ ਜਾਏਗਾ। ਇਸੇ ਕਰਕੇ ਸਾਹਿਬ ਨੇ ਇੱਕ ਵਚਨ ਵੀ ਕਿਹਾ, ਜੈਸੇ ਮੀਂਹ ਉੱਠੇ ਨਲੀਆਂ ਨਾਲੀਆਂ ਟੋਬਿਆਂ ਕਾ ਜਲ ਪਾ ਜਾਏ ਪਵੇ ਵਿੱਚ ਸੁਰਸਰੀ। ਮੀਂਹ ਪੈਂਦਾ ਨਲੀਆਂ ਦਾ ਨਾਲੀਆਂ ਦਾ ਗਲੀਆਂ ਦਾ ਮੇਲਾ ਚੰਗਾ ਮੰਦਾ ਪਾਣੀ ਸੁਰਸਰੀ 'ਚ ਪੈ ਗਿਆ ਅਤੇ ਸੁਰਸਰੀ 'ਚ ਪੈਂਦਿਆਂ ਹੀ ਪਵਿੱਤਰ ਪਾਵਨ ਹੋਇਆ ਵੈ, ਉਹ ਤੋਂ ਬਾਅਦ 'ਚ ਨਾਲਾ ਨਹੀਂ ਰਿਹਾ। ਅਸੀਂ ਪਹਿਲਾਂ ਕੀ ਹਾਂ ਇਹ ਵਿਸ਼ਲੇਸ਼ਣ ਦੀ ਲੋੜ ਹੀ ਨਹੀਂ, ਕਿਉਂਕਿ ਭਟਕਦੇ ਫਿਰਦੇ ਹਾਂ, ਕੀ ਹਾਂ ਸਾਨੂੰ ਖੁਦ ਨਹੀਂ ਪਤਾ। ਗੁਰੂ ਸੰਗਤ ਵਿੱਚ ਆ ਗਏ, ਸਾਡਾ ਪਿਛਲਾ ਕਹਾਣੀ ਪਿਛਲਾ ਜਨਮ ਮੁੱਕ ਗਿਆ। ਗੁਰੂ ਨਾਨਕ ਜੋਤ ਇੱਕ ਉਹ ਅਗੰਮੀ ਦਰਿਆਓ ਹੈ, ਨਨਕਾਣਾ ਸਾਹਿਬ ਤੋਂ ਇਸ ਦਰਿਆਓ ਦੀ ਸਾਡੇ ਵਾਸਤੇ ਆਰੰਭਤਾ ਹੋਈ। ਉਹਨਾਂ ਨੇ ਸਮਾਂ ਦੇ ਮੁਤਾਬਕ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਆ ਦੇ ਰੂਪ ਵਿੱਚ ਲਹਿਣਾ ਜੀ ਦਾ ਰੂਪ ਧਾਰ ਕੇ ਅੰਗਦ ਜੀ ਬਣੇ। ਇੱਕ ਇੱਥੇ ਬੇਨਤੀ ਹੋਰ ਕਰਦੇ ਹਾਂ, ਪਾਤਸ਼ਾਹੀਆਂ 10 ਅਸੀਂ ਇਤਿਹਾਸ ਪੜ੍ਹਦੇ ਹਾਂ। ਇੱਕ ਕਦੇ ਕਦੇ ਸਾਡੇ 'ਚ ਕੁਝ ਨਾਦਾਨ ਲੋਕ ਕਹਿ ਦਿੰਦੇ ਨੇ ਸਾਡੇ 10 ਗੁਰੂ ਨੇ, ਇਹ ਮਨੋਵਿਗਿਆਨਿਕ ਨਾਦਾਨੀ ਹੈ। ਗੁਰੂ 10 ਨਹੀਂ ਜੇ, ਗੁਰੂ ਤੇ ਵਾਹਦ ਇੱਕ ਹੈ, ਗੁਰੂ ਤੇ ਵਾਹਦ ਇੱਕ ਹੈ। ਫਿਰ 10 ਕੀ ਨੇ? 10 ਉਹਦੇ ਮਹਿਲ ਨੇ, 10 ਉਹਦੇ ਪੜਾਓ ਨੇ, ਇਹ ਵੀ ਇੱਕ ਪੜਾਓ ਹੈ, ਇਹਦਾ ਮਹਿਲ ਸਦੀ ਵੀ ਮਹਿਲ ਹੈ। 10 ਉਹ ਮਹਿਲ ਉਹਨੇ ਵਰਸੇ ਕਰਕੇ ਸਾਡੇ ਕੋਲ ਸ਼ਬਦ ਮਹਿਲਾ ਹੈ, ਇਹ ਨਾ ਤੇ ਮਹਿਲਾ ਤੇ ਨਾ ਮਹੱਲਾ, ਇੱਕ ਮਹਿਲ ਹੈ, ਮਹਿਲ ਜਿਹਦੇ ਵਿੱਚ ਗੁਰੂ ਵੱਸਦਾ ਹੈ। ਜਿਵੇਂ ਸਾਡੀਆਂ ਨਿੱਕੀਆਂ ਨਿੱਕੀਆਂ ਝੁੱਗੀਆਂ ਝੋਪੜੀਆਂ ਛੋਟੇ ਮੋਟੇ ਘਰ, ਅਤੇ ਗੁਰੂ ਦਾ ਮਹਿਲ, ਸਰੀਰ ਉਹੀ ਹੈ, 5 ਤੱਤ ਉਹੀ ਨੇ, ਲੇਕਿਨ ਜਿਸ ਵਿੱਚ ਗੁਰੂ ਵੱਸਦਾ ਹੈ ਉਹ ਮਹਿਲ ਹੈ। ਉਸ ਮਹਿਲ ਦੇ ਵਿੱਚ ਅਗਮ ਅਪਾਰ ਬੈਠਾ ਹੋਏ, ਮਹਿਲ ਮੈਂ ਬੈਠੇ ਅਗਮ ਅਪਾਰ ਆ, ਉਹ ਮਹਿਲ ਹੈ। ਇਸੇ ਕਰਕੇ ਅਸੀਂ ਪੜ੍ਹਦੇ ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਅਤੇ ਭੱਟ 'ਤੇ ਮਹਿਲਾ 10ਵਾਂ ਵੀ ਲਿਖਿਆ ਜਾਂਦਾ, ਮਹਿਲ 10ਵਾਂ ਲਿਖਦੇ ਸਨ। ਜਦੋਂ ਯਾਤਰਾ ਚੱਲੀ ਤਾਂ ਪਹਿਲੀ ਪਾਤਸ਼ਾਹੀ ਦੇ ਬਾਬਤ ਇਹ ਕਹਿਣਾ ਕਿ ਉਹਨਾਂ ਨੂੰ ਜੋਤ ਜਾਂ ਗੁਰਤਾ ਦੀ ਗੱਲ ਉੱਤੇ ਜਗਾਦੀ ਨੇ ਆਦਿ ਨੇ, ਬਾਕੀਆਂ ਵਿਚਲੀਆਂ 8 ਪਾਤਸ਼ਾਹੀਆਂ ਦੇ ਬਾਬਤ ਇੱਕ ਗੱਲ ਮਿਲਦੀ ਹੈ। ਉਹਨਾਂ ਦੇ ਜੀਵਨ ਦੇ 3 ਪੱਖ ਹੁੰਦੇ ਨੇ। ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਜੋਤ ਇੱਕ ਉਹ ਮੰਡਲ ਹੈ ਜਿੱਥੇ ਗੁਰੂ ਕਲਾ 'ਤੇ ਗੱਦੀ 'ਤੇ ਬੈਠਣ ਤੋਂ ਪਹਿਲਾਂ ਵੀ ਉਹ ਕਲਾ ਵਰਤਦੀ ਹੈ। ਵਾਹਦ ਇੱਕ ਜਗਤ ਗੁਰੂ ਨਾਨਕ ਪਹਿਲੀ ਪਾਤਸ਼ਾਹੀ ਅਤੇ 10ਵੇਂ ਪਾਤਸ਼ਾਹੀ ਉਹ ਪਾਵਨ ਜੋਤਾਂ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ 'ਤੇ ਬੈਠਣ ਤੋਂ ਪਹਿਲਾਂ ਵੀ ਉਹ ਕਲਾਵਾਂ ਸਾਰੀਆਂ ਵਰਤ ਰਹੀਆਂ ਨੇ। ਪਟਨਾ ਸਾਹਿਬ ਦੀਆਂ ਸਾਖੀਆਂ 'ਚ ਸਾਰੀਆਂ ਕਲਾਵਾਂ ਵਰਤ ਰਹੀਆਂ ਨੇ ਜਿਹੜੀਆਂ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ 'ਚ ਵਰਤਦੀਆਂ ਨੇ, ਲੇਕਿਨ ਉੱਥੇ ਪਹਿਲਾਂ ਵਰਤ ਰਹੀਆਂ ਨੇ। ਬਾਕੀ ਵਿਚਲੀਆਂ 8 ਪਾਤਸ਼ਾਹੀਆਂ ਨੂੰ ਇਸ ਪੜਾਵ 'ਤੇ ਪਹੁੰਚਣਾ ਪੈਂਦਾ ਹੈ, ਦੂਜੀ ਪਾਤਸ਼ਾਹੀ, ਤੀਜੀ ਪਾਤਸ਼ਾਹੀ ਅਤੇ ਚੌਥੀ ਪਾਤਸ਼ਾਹੀ। ਇਹ 3 ਸਰੂਪ ਉਹ ਨੇ ਜੋ ਬਾਹਰੋਂ ਆਉਂਦੇ ਨੇ, ਸੇਵਾ ਕਰਦੇ ਨੇ, ਸ਼ਬਦ ਸ਼ੋਅ ਮਿਲਦੀ ਹੈ, ਪਵਿੱਤਰ ਹੁੰਦੇ ਨੇ, ਇਤਨਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਕਿ ਨਾਨਕ ਜੀ ਬੈਠ ਜਾਂਦੇ ਨੇ। ਇਹੀ ਅਸੀਂ ਨੂੰ ਆਤਮਕ ਅਤੇ ਰੂਹਾਨੀ ਮੰਡਲ 'ਚ ਇੰਝ ਕਹਿ ਲਈਏ ਕਿ ਦੋ ਜੋ 10ਵੀਂ ਅਤੇ ਪਹਿਲੀ ਪਾਤਸ਼ਾਹੀ ਦੇ ਪੜਾਵ ਨੇ ਉਹ ਤੇ ਅਤਿਅੰਤ ਆਤਮਕ ਰੂਹਾਨੀ ਮੰਡਲ ਦੇ, ਉਸ ਮੰਡਲ ਦੇ ਜੋ ਗੁਰੂ ਤਲ ਅਤੇ ਗੁਰੂ ਤੱਤ ਜੋਤਾਂ ਨੇ, ਵਿਚਕਾਰ ਦੀਆਂ ਪਵਿੱਤਰ ਰੂਹਾਂ ਨੇ, ਲੇਕਿਨ ਇਹਨਾਂ ਰੂਹਾਂ ਨੂੰ ਵੀ ਘਾਲਣਾ ਘਾਲਣੀ ਪੈਂਦੀ ਹੈ। 10ਵੀਂ ਅਤੇ ਪਹਿਲੀ ਪਾਤਸ਼ਾਹੀ ਨੂੰ ਘਾਲਣਾ ਨਹੀਂ ਘਾਲਣੀ ਪਈ, ਸਾਡੇ ਇਤਿਹਾਸ ਵਿੱਚ ਕੋਈ ਐਸੀ ਵੱਖਰੀ ਘਾਲਣਾ ਨਹੀਂ ਹੈ। ਗੁਰਤਾ ਹੀ ਕਲਾ ਵਰਤ ਰਹੀ ਹੈ ਅਤੇ ਗੁਰਤਾ ਕਲਾ ਦੇ ਵਿੱਚ ਜੋ ਆਪਣਾ ਖੇਲ ਵਰਤਦਾ ਹੈ, ਲੇਕਿਨ ਦੂਸਰੀ ਪਾਤਸ਼ਾਹੀ, ਤੀਸਰੀ ਪਾਤਸ਼ਾਹੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਨੂੰ ਘਾਲਣਾ ਘਾਲਣੀ ਪੈਂਦੀ ਹੈ, ਅਤੇ ਖਾਸ ਕਰਕੇ ਪਹਿਲੇ 3, ਦੂਜੀ, ਤੀਜੀ, ਚੌਥੀ ਨੂੰ ਬਹੁਤ ਘਾਲਣਾ ਘਾਲਣੀ ਪੈਂਦੀ, ਕਿਉਂਕਿ ਇਹਨਾਂ ਦਾ ਸੰਸਾਰੀ ਪ੍ਰਗਟਾਵਾ ਜਿਹੜਾ ਜਿਹਨੂੰ ਅਸੀਂ ਸੰਸਾਰ 'ਚ ਜਨਮ ਜਾਂ ਪ੍ਰਕਾਸ਼ ਕਹਿੰਦੇ ਹਾਂ ਉਹ ਉੱਥੇ ਹੋਇਆ ਜਿੱਥੇ ਗੁਰੂ ਨਾਨਕ ਸ਼ਬਦ ਨਹੀਂ ਹੈ, ਗੁਰੂ ਨਾਨਕ ਜੋਤ ਦਾ ਨਾਮ ਨਹੀਂ ਹੈ, ਗੁਰੂ ਨਾਨਕ ਦੇ ਨਾਮ ਦੀ ਚਰਚਾ ਵੀ ਨਹੀਂ ਹੈ। ਜਦ ਗੁਰੂ ਅੰਗਦ ਦੇਵ ਜੀ ਅਸੀਂ ਕਹਿੰਦੇ ਹਾਂ ਲਹਿਣਾ ਜੀ ਦੇ ਰੂਪ 'ਚ ਆਏ ਨੇ, ਅਤੇ ਉਸ ਘਰ ਵਿੱਚ ਮੱਤੇ ਕੀ ਸਰਾਂ 'ਚ ਬਾਬਾ ਫੇਰੂ ਦੇ ਘਰ ਕੋਈ ਗੁਰਸਿੱਖੀ ਵਾਲੀ ਗੱਲ ਦੀ ਅਸੀਂ ਨਹੀਂ ਚਰਚਾ ਕਰਦੇ, ਅਨਮਤ ਕਹਿੰਦੇ ਨੇ। ਬਾਬਾ ਅਮਰਦਾਸ ਅਨਮਤ ਵਿੱਚ ਨੇ, ਰਾਮਦਾਸ ਸਾਹਿਬ ਜੀ ਅਨਮਤ ਵਿੱਚ ਨੇ, ਅਨਮਤ ਵਿੱਚੋਂ ਗੁਰਮਤ ਵਿੱਚ ਆਉਂਦੇ ਨੇ, ਗੁਰਮਤ ਵਿੱਚ ਆ ਕੇ ਸੇਵਾ ਕਰਦੇ ਨੇ, ਘਾਲ ਕਰਦੇ ਨੇ, ਫਿਰ ਛੋਹ ਮਿਲਦੀ ਹੈ, ਪਵਿੱਤਰਤਾ ਮਿਲਦੀ ਹੈ, ਅਤੇ ਨਾਨਕ ਜੋਤ ਵਰਸਦੀ ਹੈ, ਨਾਨਕ ਜੋਤ ਟਿਕਦੀ ਹੈ। ਇਸ ਕਰਕੇ ਗੁਰੂ ਤਾਂ ਉਹ ਹੀ ਹੈ, ਲੇਕਿਨ ਗੁਰੂ ਨੇ ਪੜਾਅ ਬਦਲੇ ਨੇ, ਕਾਇਆ ਬਦਲੀ ਹੈ। ਪਹਿਲੀ ਪਾਤਸ਼ਾਹੀ ਨੇ ਕਾਇਆ ਬਦਲੀ, ਜੋਤ ਉਹੀ ਲਹਿਣਾ ਵਿੱਚ ਆਈ ਅਤੇ ਅੰਗਦ ਉਹ ਨਿਬੜੇ, ਅਸੀਂ ਜਿਹਨੂੰ ਅੱਜ ਦੇ ਇਤਿਹਾਸ ਪੜ੍ਹਦੇ ਹਾਂ। ਦੂਸਰੀ ਪਾਤਸ਼ਾਹੀ ਦਾ ਜੋਤੀ ਜੋਤ, ਅਤੇ ਜੋਤੀ ਜੋਤ ਦੇ ਨਾਲ ਹੀ ਅਗਲੀ ਪਾਤਸ਼ਾਹੀ ਦਾ ਗੁਰਤਾ ਨਿਸ਼ੀਨੀ ਹੋ ਜਾਂਦੀ, ਜੋਤ ਪਰਿਵਰਤਿਤ ਹੋ ਜਾਂਦੀ ਹੈ। ਇਸ ਨੂੰ ਸਮਝਣ ਵਾਸਤੇ ਕਦੇ ਕਦੇ ਅਸੀਂ ਅਜੋਕੇ ਇਤਿਹਾਸ ਨੂੰ ਪਕੜੀਏ ਨਾ ਅੱਜ ਦੇ ਸੰਦਰਭ ਦੇ ਵਿੱਚ, ਅਤੇ ਸ਼ਾਇਦ ਨੌਜਵਾਨ ਪੀੜ੍ਹੀ ਇਸ ਨੂੰ ਬਿਹਤਰੀਨ ਪਕੜੇ। ਅੱਜ ਕੱਲ੍ਹ ਇੱਕ ਦੌੜ ਹੁੰਦੀ ਹੈ ਜਿਹਨੂੰ ਕਦੇ ਕਦੇ ਲੋਕ ਰਿਲੇ ਰੇਸ ਕਹਿੰਦੇ ਨੇ, ਜਿਹ 'ਚ ਅੱਜ ਨੂੰ 4x400 ਕਹਿੰਦੇ ਆ, 4 ਖਿਡਾਰੀ 4 ਦੌੜਾਕ ਦੌੜ ਰਹੇ ਨੇ। ਇੱਕ ਇੱਥੋਂ ਦੌੜਦਾ ਹੈ, ਉਹਦੇ ਹੱਥ 'ਚ ਕੋਈ ਨਿਸ਼ਾਨ ਆਪਣੇ ਮੁਲਕ ਦੀ ਮੋਹਰ ਲੱਗੀ ਕੋਈ ਝੰਡੀ ਹੁੰਦੀ ਹੈ, ਉਹਦਾ ਸਾਥੀ ਖਿਡਾਰੀ ਉਹ ਤੋਂ ਖਾਸ ਨਿਯਤ ਦੂਰੀ 'ਤੇ ਅੱਗੇ ਖੜਾ ਹੈ। ਇਹ ਦੌੜ ਕੇ ਉੱਥੇ ਜਾਂਦਾ ਹੈ, ਉਹ ਝੰਡੀ ਨਿਸ਼ਾਨੀ ਉਸ ਨੂੰ ਫੜਾਉਂਦਾ ਹੈ, ਉਹ ਝੰਡੀ ਨਿਸ਼ਾਨੀ ਫੜ ਕੇ ਮੁੜ ਕੇ ਵੇਖਦਾ ਨਹੀਂ ਵੀ ਤੂੰ ਕਿੱਥੇ ਗਿਆ, ਉੱਡ ਜਾਂਦਾ। ਅਗਲਾ ਉਹ ਤੋਂ ਅਗਲੇ ਪੜਾਵ 'ਤੇ ਖੜਾ ਹੈ, ਉੱਥੇ ਜਦੋਂ ਇਹ ਪਹੁੰਚਦਾ ਤਾਂ ਉਹ ਪਹਿਲਾਂ ਤਿਆਰ ਹੈ, ਬਸ ਹੱਥ ਕਰਦਾ, ਝੰਡੀ ਫੜਦਾ, ਉੱਡ ਜਾਂਦਾ। ਉਹ ਤੋਂ ਅਗਲਾ ਉੱਥੇ ਖੜਾ ਹੈ। ਯਾਤਰਾ ਕੌਣ ਕਰੇ ਹੈ ਕਿ ਸਰੀਰ ਉਹ ਤਾਂ ਇੱਕ ਪੜਾਵ ਤੋਂ ਦੂਜੇ ਪੜਾਵ 'ਤੇ ਜਾ ਕੇ ਰੁਕ ਗਏ, ਝੰਡੀ ਯਾਤਰਾ ਕਰ ਰਹੀ ਹੈ, ਨਿਸ਼ਾਨ ਯਾਤਰਾ ਕਰ ਰਿਹਾ, ਉਹ ਚੱਲ ਰਿਹਾ। ਅਤੇ ਜਿੱਤ ਹਾਰ ਕਿਹਦੀ ਹੁੰਦੀ ਹੈ? ਮੁਲਕ ਦੀ। ਪਹਿਲਾਂ ਦੌੜ ਕੇ 400 ਮੀਟਰ ਦੀ ਰੁਕ ਗਏ, ਉਹ ਅਗਲੇ 800-1200 'ਤੇ ਨਹੀਂ ਗਿਆ, ਲੇਕਿਨ ਉਹਦਾ ਜੋ ਨਿਸ਼ਾਨ ਸੀ, ਜਿਹੜੀ ਝੰਡੀ ਲੈ ਕੇ, ਨਿਸ਼ਾਨ ਲੈ ਕੇ, ਜੋਤ ਲੈ ਕੇ, ਜੋ ਕੁਝ ਵੀ ਸੀ ਉਹ ਚੱਲਿਆ, ਉਹ ਜਿੱਤ ਗਈ ਹੈ, ਉਹ ਹਾਰ ਗਈ। ਜੋਤ ਨਾਨਕ ਜੀ ਲੈ ਕੇ ਆਏ ਨੇ, ਜਦ ਦੇਖਿਆ ਹੁਕਮੀ ਸਮਾਂ ਪੂਰਾ ਹੋ ਗਿਆ, ਉਹਨੇ ਨੂੰ ਲਹਿਣਾ ਤਿਆਰ ਬਰ ਤਿਆਰ ਹੋ ਚੁੱਕਾ ਹੈ, ਜੋਤ ਪਕੜਾਈ, ਆਪ ਸ਼ਾਂਤ ਹੋ ਗਏ, ਹੁਣ ਤੂੰ ਦੌੜ। ਜੋਤ ਦੌੜ ਰਹੀ, ਚੱਲ ਜੋਤ ਰਹੀ ਹੈ, ਸਰੀਰ ਬਦਲ ਰਿਹਾ। ਉਹਨਾਂ ਵੇਖਿਆ ਹੁਣ ਮੇਰਾ ਸਮਾਂ ਪੁੱਗਦਾ, ਇੰਨੇ ਨੂੰ ਆਪਣੇ ਵਰਗਾ ਤਿਆਰ ਬਰ ਤਿਆਰ ਖੜਾ ਹੈ, ਜੋਤ ਉਸਨੂੰ ਪਕੜਾਈ, ਨਾਨਕ ਜੋਤ ਤੂੰ ਚੱਲ, ਮੈਂ ਸ਼ਾਂਤ। ਜਿਸ ਨੂੰ ਅਸੀਂ ਬਾਅਦ 'ਚ ਕਹਿੰਦੇ ਹਾਂ ਜੋਤੀ ਜੋਤ, ਜੋਤ ਅੱਗੇ ਚਲੇਗੀ, ਗੁਰੂ ਜੋਤ ਅੱਗੇ ਚਲੇਗੀ, ਉਹ ਰੂਹ ਜੋ ਲਹਿਣਾ ਜੀ ਦੀ ਸੀ ਉਹ ਵਾਪਸ ਚਲੀ ਗਈ, ਉਹ ਆਪਣੇ ਘਰ ਚਲੀ ਗਈ। ਇਸੇ ਤਰ੍ਹਾਂ ਗੁਰੂ ਜੋਤ ਅੱਗੇ ਚਲੇਗੀ, ਦੂਸਰੀ ਜੋਤ ਵਾਪਸ ਚਲੇਗੀ। ਆਤਮਾ ਅਸੀਂ ਥੋੜ੍ਹਾ ਅੱਗੇ ਚਲੇ ਜਾਈਏ, ਗੁਰੂ ਜੋਤ ਦਾ ਜੋਤੀ ਜੋਤ ਨਹੀਂ ਜੇ, ਗੁਰੂ ਜੋਤ ਦਾ ਜੋਤੀ ਜੋਤ ਨਹੀਂ ਜੇ, ਗੁਰੂ ਜੋਤ ਦੇ ਵਿੱਚ ਸਾਡਾ ਜੋਤੀ ਜੋਤ ਹੋ ਸਕਦਾ ਹੈ। ਸਾਡਾ ਹੋ ਜਾਏ ਗੁਰੂ ਕਿਰਪਾ ਕਰਨ, ਅਸੀਂ ਜੋਤੀ ਜੋਤ ਸਮਾ ਜਾਈਏ, ਸਾਡੀ ਨਿੱਕੀ ਜਿਹੀ ਜੋਤੀ ਪਰਮ ਜੋਤ ਵਿੱਚ ਸਮਾ ਜਾਏ, ਸੰਭਾਵਨਾ ਹੈ। ਅਸੀਂ ਇਸੇ ਕਰਕੇ ਇੱਥੇ ਬੈਠੇ ਹਾਂ ਕਿ ਮੇਰੀ ਨਿੱਕੀ ਜਿਹੀ ਜੋਤ ਇਸ ਪਰਮ ਜੋਤ ਵਿੱਚ ਸਮਾ ਜਾਏ। ਗੁਰੂ ਦਾ ਜੋਤੀ ਜੋਤ ਨਹੀਂ ਹੈ, ਗੁਰੂ ਤੇ ਪਰਮ ਜੋਤ ਹੈ। ਜੋਤੀ ਜੋਤ ਕਿਹਦਾ ਹੈ? ਉਹ ਲਹਿਣਾ ਦਾ, ਜਿਹੜਾ ਮੱਤੇ ਕੀ ਸਰਾਂ ਤੇ ਸਰੀਰ ਵਿੱਚ ਆਤਮਕ ਰੂਪ ਪ੍ਰਗਟ ਹੋਇਆ ਸੀ, ਉਹ ਵਾਪਸ ਚਲਾ ਗਿਆ, ਸੇਵਾ ਪੂਰੀ ਕਰਕੇ, ਸਮਾਂ ਪੁਗਾ ਕੇ ਉਹ ਵਾਪਸ ਚਲਾ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਇਹਨਾਂ ਦਾ ਜੋਤੀ ਜੋਤ ਵੀ ਹੈ, ਉਹਨਾਂ ਦਾ ਸੰਸਕਾਰ ਵੀ ਹੈ, ਉਹਨਾਂ ਦਾ ਦਸਵਾਂ ਵੀ ਹੈ, ਉਹਨਾਂ ਦਾ ਸਭ ਕੁਝ ਹੈ, ਉਸ ਦਾ ਸਭ ਕੁਝ ਹੈ, ਅਗਲੇ ਦਾ ਕੁਝ ਵੀ ਨਹੀਂ। ਇਹ ਪਰੰਪਰਾ ਚੱਲਦੀ। ਇਸੇ ਤਰ੍ਹਾਂ ਹੁਣ ਅੱਠਵੀਂ ਪਾਤਸ਼ਾਹੀ ਸਰੀਰ ਤਬਾਲ ਹੈ। ਇਤਿਹਾਸ ਦੋ ਜੋ ਅੱਜ ਆਪਾਂ ਗੱਲਾਂ ਕਰ ਰਹੇ ਹਾਂ, ਤੀਸਰੀ ਪਾਤਸ਼ਾਹੀ ਉਮਰ 'ਚ ਬਜ਼ੁਰਗ ਹੈ ਅਤੇ ਅੱਠਵੀਂ ਪਾਤਸ਼ਾਹੀ ਉਮਰ 'ਚ ਬਾਲ ਹੈ, ਲੇਕਿਨ ਜੋਤ ਲੈ ਕੇ ਦੋਨੋਂ ਇੱਕ ਹੀ ਰਫ਼ਤਾਰ ਨਾਲ ਚੱਲ ਰਹੇ ਨੇ। ਯਾਤਰਾ ਜੋਤ ਦੀ ਹੈ, ਨਾ ਕਿ ਸਰੀਰ ਦੀ। ਉਹ 5 ਸਾਲ ਦਾ ਲੈ ਕੇ ਚੱਲਦਾ ਅਤੇ 95 ਸਾਲ ਦਾ ਫੜਾ ਦਿੰਦਾ, ਕੋਈ ਫਰਕ ਨਹੀਂ ਪੈਂਦਾ ਉੱਥੇ, ਕਿਉਂਕਿ ਉੱਥੇ ਉਮਰਾਂ ਦਾ ਤਾਂ ਫਰਕ ਹੀ ਕੋਈ ਨਹੀਂ। ਗੁਰੂ ਜੋਤ ਤਾਂ ਹੈ ਹੀ ਕਾਲ ਤੋਂ ਮੁਕਤ, ਉਹਦਾ ਬਚਨ ਅੰਮ੍ਰਿਤ ਹੈ। ਅੱਜ ਉਹ ਅਸੀਂ 4 ਗੱਲਾਂ ਸਾਂਝੀਆਂ ਕਰ ਰਹੇ ਹਾਂ। ਦੂਸਰੀ ਪਾਤਸ਼ਾਹੀ ਦੇ ਰੂਪ 'ਚ ਗੁਰੂ ਅੰਗਦ ਦੇਵ ਜੀ ਨੇ ਇਹ ਗੁਰੂ ਨਾਨਕ ਜੋਤ ਮਿਸ਼ਾਲ ਤੀਸਰੀ ਪਾਤਸ਼ਾਹ ਨੂੰ ਦਿੱਤੀ ਹੈ। ਕੋਈ ਇੱਕ ਦਿਸ ਅਸਾਂ ਲੈ ਕੇ ਦੋ ਪੁਰਬ ਕਹਿ ਰਹੇ ਹਾਂ, ਦਿਵਸ ਇੱਕੋ ਹੀ ਹੈ, ਪਰਿਵਰਤਨ ਇੱਕੋ ਹੀ ਹੈ, ਇੱਕ ਨੇ ਪਕੜਾ ਤੀ ਦੂਜੇ ਨੇ ਪਕੜ ਲਈ, ਇਹਨਾਂ ਹੀ ਕੰਮ ਹੈ। ਇੱਕ ਸਰੀਰ ਸ਼ਾਂਤ ਹੋ ਗਿਆ ਜਿਸ ਨੂੰ ਅਸੀਂ ਬਾਅਦ 'ਚ ਕਹਿੰਦੇ ਇਹਨਾਂ ਦਾ ਸ਼ਾਂਤ ਹੋ ਗਏ, ਚਲਾਉਣਾ ਹੋ ਗਏ, ਅਸੀਂ ਸਤਿਕਾਰ ਵੀ ਕਰਨਾ, ਵਕਤ 'ਤੇ ਸਿੱਖਾਂ ਕੀਤਾ। ਇਸੇ ਤਰ੍ਹਾਂ ਅਸੀਂ ਦਿੱਲੀ ਦੇਖਦੇ ਹਾਂ, ਅੱਠਵੀਂ ਪਾਤਸ਼ਾਹੀ ਸਾਹਿਬ ਜੀ ਹੱਥ ਇਸ਼ਾਰਾ ਕਰਦੇ ਨੇ, ਬਾਬਾ ਵਸੇ ਗ੍ਰਾਮ ਬਕਾਲੇ, ਆਪ ਸਰੀਰ ਛੱਡ ਦਿੱਤਾ, ਜੋਤ ਅੱਗੇ ਚਲੀ ਗਈ। ਉਹ ਜੋਤ ਗੁਰੂ ਹੈ, ਉਸ ਜੋਤ ਥੀ ਜੋ ਬਚਨ ਧੁਰ ਤੋਂ ਆਇਆ ਉਹ ਅੰਮ੍ਰਿਤ ਹੈ। ਇੱਕ ਹੋਰ ਬੇਨਤੀ ਕਰਦੇ ਹਾਂ, ਹਰ ਬੋਲ ਅੰਮ੍ਰਿਤ ਨਹੀਂ ਹੁੰਦਾ, ਉਸ ਜੋਤ ਦੇ ਦੁਆਰਾ ਆਇਆ ਧੁਰ ਤੋਂ ਸੰਪਰਕ ਜੋਤ ਵਿੱਚ ਅੱਗੇ ਮਿਲਿਆ ਸਾਨੂੰ ਉਹ ਅੰਮ੍ਰਿਤ ਹੈ। ਉਸ ਜੋਤ ਦੇ ਬਚਨ ਨੇ ਜਾਂ ਉਸ ਜੋਤ ਦੀ ਪ੍ਰਵਾਨਗੀ ਜਿਸ ਨੂੰ ਪ੍ਰਾਪਤ ਹੋਈ ਉਸ ਤੋਂ ਆਏ ਬਚਨ ਨੇ ਜੋ ਤੱਤ ਸਾਨੂੰ ਦੇਣਾ ਉਹ ਅੰਮ੍ਰਿਤ ਹੈ। ਅੱਜ ਕਹਿ ਰਹੇ ਬਚਨ ਬੜਾ ਪਿਆਰਾ ਹੈ, ਗੁਰੂ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਬਚਨ ਕਿਹੜਾ? ਉਹ ਬਚਨ ਜਿਹੜਾ ਮੌਤ ਤੋਂ ਪਰਾਂ ਲੈ ਜਾਏ। ਅੰਮ੍ਰਿਤ ਆਖਰੀ ਭਾਵ ਸੇ ਹੀ ਕਰਦੇ ਨਾ, ਮੌਤ ਤੋਂ ਪਰਾਂ ਲੈ ਜਾਏ, ਉਹ ਗੁਰੂ ਕੀ ਬਾਣੀ। ਕਿਉਂਕਿ ਸ਼ਬਦ ਵਿੱਚ ਇੱਕ ਤਾਸੀਰ ਹੈ, ਵੈਸੇ ਤਾਂ ਹਰ ਸ਼ਬਦ ਵਿੱਚ ਇੱਕ ਤਾਸੀਰ ਹੁੰਦੀ ਹੈ, ਜੋ ਅਸੀਂ ਸਧਾਰਨ ਵਿਅਕਤੀ ਬੋਲਦੇ ਹਾਂ ਉਹਦੇ ਵਿੱਚ ਵੀ ਇੱਕ ਤਾਸੀਰ ਹੈ। ਉਹ ਜਿੰਨਾ ਕੁ ਸਾਡਾ ਬਲ ਹੈ ਉਹਨਾਂ ਕੁ ਸਾਡੇ ਸ਼ਬਦ ਦਾ ਬਲ ਹੈ, ਅਤੇ ਜਿਤਨਾ ਗੁਰੂ ਦੇ ਸ਼ਬਦ ਦਾ ਬਲ ਹੈ ਉਤਨਾ ਗੁਰੂ ਦਾ ਉਹਨਾਂ ਗੁਰੂ ਸ਼ਬਦ ਦਾ ਬਲ ਹੈ। ਜਿਹੜੇ ਮੰਤਰ ਅਸੀਂ ਜਪਦੇ ਪੜ੍ਹਦੇ ਹਾਂ, ਮੰਤਰਾਂ 'ਚ ਸ਼ਕਤੀ ਪਿਛਲੇ ਦਾਤੇ ਦੀ ਹੁੰਦੀ ਹੈ, ਅੱਖਰਾਂ 'ਚ ਸ਼ਕਤੀ ਨਹੀਂ ਹੁੰਦੀ, ਸ਼ਕਤੀ ਪਿਛਲੇ ਦਾਤੇ ਦੀ ਹੈ। ਗੁਰੂ 'ਚ ਕਿਤਨੀ ਸ਼ਕਤੀ ਹੈ ਉਹਦੇ ਮੰਤਰ 'ਚ ਵੀ ਉਤਨੀ ਸ਼ਕਤੀ ਹੋਵੇਗੀ, ਗੁਰੂ 'ਚ ਕਿਤਨੀ ਤਾਕਤ ਹੈ ਗੁਰੂ ਦੇ ਬੋਲ ਵਿੱਚ ਵੀ ਉਤਨੀ ਤਾਕਤ ਹੋਏਗੀ। ਇਹ ਬਚਨ ਗੁਰੂ ਕਾ ਹੈ ਉਹਦੇ ਵਿੱਚ ਵੀ ਅਗੰਮੀ ਤਾਕਤ ਹੈ। ਅਸੀਂ ਇੱਕ ਬਚਨ ਪੜ੍ਹਿਆ ਨਾ ਦਸ਼ਮੇਸ਼ ਦੀ ਸਾਖੀਆਂ 'ਚੋਂ, ਹੁਮਾਂ ਦੇ ਖੰਭ ਤੀਰਾਂ 'ਤੇ ਲੱਗ ਗਏ ਅਤੇ ਤੀਰ ਜ਼ਮੀਨ 'ਤੇ ਨਹੀਂ ਡਿੱਗੇ। ਸਿੱਖ ਪੁਸ਼ਤੀ ਸਾਹਿਬ ਸਾਨੂੰ ਕੀ ਮਤ ਹੈ, ਕਹਿਣਗੇ ਭਲਿਓ ਜੇ ਇੱਕ ਲੱਕੜੀ 'ਤੇ ਅਤੇ ਲੋਹੇ ਨੂੰ ਵੀ ਹੁਮਾਂ ਦੇ ਖੰਭ ਧਰਤੀ ਦੀ ਗੁਰੂਤਾਕਰਸ਼ਣ ਸ਼ਕਤੀ ਤੋਂ ਉੱਚਾ ਲੈ ਜਾ ਸਕਦੇ ਨੇ, ਅਤੇ ਤੁਹਾਡੇ ਮਨਾਂ ਨੂੰ ਕਿਤੇ ਗੁਰਬਾਣੀ 'ਤੇ ਖੰਭ ਲੱਗ ਜਾਣ, ਇਹ ਵੀ ਮਾਇਆ ਦੀ ਖਿੱਚ ਤੋਂ ਪਾਰ ਟੱਪ ਜਾਣਗੇ। ਇਹ ਬਚਨ ਹੈ ਅੰਮ੍ਰਿਤ ਜੋ ਇੱਕ ਪੱਖ ਤੋਂ ਕੱਟਦਾ। ਅੱਜ ਸਮਝਾਉਂਦੇ ਨੇ ਇਹ ਬਚਨ ਸਾਧ ਕੀ ਬਾਣੀ, ਗੁਰੂ ਕੀ ਬਾਣੀ ਅੰਮ੍ਰਿਤ ਹੈ। ਅਸੀਂ ਗੁਰਬਾਣੀ ਨੂੰ ਤੇ ਸਮਝ ਸਕੀਏ, ਗੁਰਬਾਣੀ ਆਧਾਰ ਹੈ, ਮੈਂ ਗੁਰਬਾਣੀ ਆਧਾਰ ਹੈ ਅਤੇ ਕੀ ਕਰਾਂ, ਗੁਰਬਾਣੀ ਲਾਗ ਰਹਾ ਹੋ। ਅਸੀਂ ਗੁਰਬਾਣੀ ਨਾਲ ਲੱਗ ਕੇ ਰਹੀਏ, ਗੁਰਬਾਣੀ ਨਾਲ ਜੁੜ ਕੇ ਰਹੀਏ। ਇੱਕ ਥਾਂ ਹੋਰ ਬਚਨ ਹੈ, ਗੁਰਬਾਣੀ ਬਣੀ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਹੁਣ ਅਸੀਂ ਅੱਖਰ 'ਤੇ ਨਹੀਂ ਬਣ ਸਕਦੇ ਨਾ, ਸਾਡੀ ਸਰੀਰਕ ਹਾਲਾਤ ਮਜਬੂਰੀ ਹੈ, ਅਸੀਂ ਅੱਖਰ ਨਹੀਂ ਬਣ ਸਕਦੇ, ਲੇਕਿਨ ਬਾਣੀ ਬਣ ਸਕਦੇ ਹਾਂ। ਬਾਣੀ ਵਿਚਾਰ ਹੈ, ਸਾਡਾ ਅੰਦਰਲਾ ਵਿਚਾਰਕ ਹੋ ਸਕਦਾ ਹੈ, ਬਾਣੀ ਦੇ ਵਿਚਾਰ ਨਾਲ ਹੋ ਸਕਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਹਨ, ਹਾਂਜੀ,
ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਰਿਤ ਨਿਤ ਰਸਨ ਬਖਾਨੇ।
ਇਹ ਬਚਨ ਕਿਵੇਂ ਅਗਲੀ ਗੱਲ ਦਿੰਦਾ, ਜੋ ਜਪੈ, ਇਹ ਬਚਨ ਮਿਲ ਗਿਆ ਸਾਨੂੰ, ਹੁਣ ਜਿਹੜਾ ਇਸ ਨੂੰ ਜਪੈ, ਤੇ ਜਪੈ ਕੇਵਲ ਪੜ੍ਹਨਾ ਨਹੀਂ ਜੇ ਹੁੰਦਾ, ਜਪ ਦੇ ਤਿੰਨ ਪੱਖ ਮੰਨਦੇ ਨੇ, ਪੜ੍ਹਨਾ ਸੁਣਨਾ ਤੇ ਮੰਨਣਾ। ਜੇ ਅਸਾਂ ਪੜ੍ਹ ਲਿਆ ਤੇ ਸੁਣਿਆ ਨਹੀਂ, ਤੇ ਸੁਣ ਲਿਆ ਤੇ ਮੰਨਿਆ ਨਹੀਂ, ਅਸੀਂ ਉੱਥੇ ਖੜੇ ਹਾਂ। ਇੱਕ ਹੋਰ ਬੇਨਤੀ ਕਰਾਂ, ਆ ਜਪ ਜੀ ਪੜ੍ਹਨ ਵਾਲੇ ਜਾਣਦੇ ਨੇ, ਸੁਣਿਆ ਤੇ ਮੰਨਿਆ ਦੇ ਵਿੱਚ ਚਾਰ ਚਾਰ ਪੌੜੀਆਂ ਨੇ, ਤੇ ਪੌੜੀਆਂ ਦਾ ਮਤਲਬ ਹੁੰਦਾ ਹੈ ਜਿਵੇਂ ਇੱਕ ਡੰਡੇ ਤੋਂ ਦੂਜੇ ਡੰਡੇ 'ਤੇ ਪੈਰ ਥਰੀ ਅਸੀਂ ਪੌੜੀ ਮੰਨਦੇ ਹਾਂ, ਅਤੇ ਇੱਕ ਡੰਡੇ ਤੋਂ ਦੂਜੇ ਡੰਡੇ ਦੇ ਵਿੱਚ ਗੈਪ ਹੁੰਦਾ ਹੈ, ਥੋੜ੍ਹਾ ਜਿਹਾ ਗੈਪ ਹੁੰਦਾ ਹੈ। ਸੁਣਿਆ ਅਤੇ ਮੰਨੇ ਦੇ ਵਿੱਚ ਵੀ ਗੈਪ ਹੈ, ਮੰਨੇ ਅਤੇ ਅਗਲੇ ਵਿੱਚ ਵੀ ਗੈਪ, ਉਹ ਗੈਪ ਹੈ ਸਮਝ ਦਾ। ਜੇ ਅਸਾਂ ਪੜ੍ਹਿਆ ਸਮਝਿਆ ਨਹੀਂ, ਅਗਲੇ ਡੰਡੇ 'ਤੇ ਪੈਰ ਨਹੀਂ ਆਉਣਾ, ਸੁਣ ਲਿਆ ਸਮਝਿਆ ਨਹੀਂ ਅਤੇ ਮੰਨਾਂਗੇ ਖਾਕ, ਅਸੀਂ ਸੁਣ ਲਿਆ। ਹੁਣ ਕਦੇ ਕਦੇ ਕੀਰਤਨੀਏ ਭਾਈ ਨੰਦ ਲਾਲ ਜੀ ਨੂੰ ਪੜ੍ਹ ਰਹੇ ਹੁੰਦੇ ਨੇ, ਫਾਰਸੀ ਦੇ ਉਹਨਾਂ ਦੇ ਗਜ਼ਲ, ਉਹਨਾਂ ਦੇ ਰਵਾਈਆਂ ਬੜੇ ਵਜ਼ਦ ਵਿੱਚ ਗਾ ਰਹੇ, ਸਾਡੇ ਸਿਰ ਤੋਂ ਟੱਪ ਰਹੀਆਂ ਨੇ, ਸੁਣਦੇ ਰਹੇ ਹਾਂ, ਝੂਮ ਰਹੇ ਹਾਂ, ਤਬਲੇ ਦੀ ਥਾਪ 'ਤੇ ਸੀ ਝੂਮੇ, ਲੇਕਿਨ ਪੁੱਛਿਆ ਕੀ ਪੜ੍ਹਿਆ ਇਹਨੇ, ਪਤਾ ਨਹੀਂ ਜੀ, ਸ਼ਬਦ 'ਤੇ ਫਾਰਸੀ 'ਚ ਮੇਰੇ ਪੱਲੇ ਨਹੀਂ ਪਿਆ। ਮੰਨਾਂਗੇ ਕਿੱਥੋਂ? ਸੁਣ ਕੇ ਸਮਝਣਾ ਪੈਂਦਾ, ਸਮਝਾਂਗੇ ਤਦ ਮੰਨਾਂਗੇ, ਜੇ ਸਮਝ ਨਹੀਂ ਆਇਆ ਤਾਂ ਮੰਨਿਆ ਨਹੀਂ ਜਾ ਸਕਦਾ। ਇਸ ਕਰਕੇ ਸਤਿਗੁਰ ਕੀ ਬਾਣੀ ਜਿੱਥੇ ਪੜ੍ਹਨੀ ਹੈ ਉੱਥੇ ਦੂਸਰਾ ਪੱਖ ਸਮਝਣਾ ਹੈ, ਸਮਝਾਂਗੇ ਤਾਂ ਮੰਨਾਂਗੇ ਨਾ, ਤੇ ਮੰਨ ਲਿਆ ਤੇ ਫਿਰ ਅਗਲਾ ਪੱਖ ਕਮਾਵਾਂਗੇ, ਸਮਝ ਆਏਗੀ ਤੇ ਕਮਾਵਾਂਗੇ ਨਾ। ਅਸੀਂ ਮੰਨ ਵੀ ਲਿਆ, ਤੁਸੀਂ ਸੱਤ ਕਹਿੰਦੇ ਹੋ, ਮੰਨ ਲੈਂਦੇ ਤੁਸੀਂ ਸਭ ਕੁਝ ਸੱਤ ਕਹਿੰਦੇ ਹੋ, ਲੇਕਿਨ ਮੰਨਣ ਵਾਸਤੇ ਬਲ ਵੀ ਚਾਹੀਦਾ। ਉੱਥੇ ਇੱਕ ਚੀਜ਼ ਅਗਲੀ, ਜਿਵੇਂ ਸੁਣੇ ਨੂੰ ਮੰਨਣ ਵਾਸਤੇ ਸਮਝ ਚਾਹੀਦੀ ਹੈ, ਮੰਨੇ ਹੋਏ ਨੂੰ ਕਮਾਉਣ ਵਾਸਤੇ ਸੰਕਲਪ ਚਾਹੀਦਾ, ਦ੍ਰਿੜ ਸੰਕਲਪ, ਦ੍ਰਿੜ ਇੱਛਾ ਸ਼ਕਤੀ, ਉਹ ਹੋਏਗੀ ਤੇ ਮੰਨਾਂਗੇ। ਕਹਿਣਗੇ ਜਿਹੜਾ ਇਸ ਬਚਨ ਨੂੰ, ਗੁਰਮੁਖੀ ਬਾਣੀ ਨੂੰ ਜਪੇਗਾ, ਤੇ ਜਪਣ ਦਾ ਭਾਵ ਹੈ ਪੜ੍ਹਨਾ, ਸੁਣਨਾ, ਮੰਨਣਾ, ਮੰਨਣਾ। ਜਿਹਨੂੰ ਅਸੀਂ ਪੜ੍ਹਦੇ ਹਾਂ, ਸੁਣਿਆ ਤੇ ਮੰਨਿਆ, ਤੇ ਮਨ ਕੀਤਾ ਪਹਾਓ, ਸੁਣਿਆ ਮੰਨਿਆ ਮਨ ਕੀਤਾ ਪਹਾਓ, ਫਿਰ ਕੀ ਹੋਏਗਾ? ਫਿਰ ਅੰਤਰਗਤ ਤੀਰਥ, ਫਿਰ ਹਿਰਦਾ ਤੀਰਥ ਹੋ ਜਾਏਗਾ। ਅੰਤਰਗਤ ਤੀਰ ਦਾ ਮਤਲਬ ਹੁੰਦਾ ਪਵਿੱਤਰਤਾ ਦਾ ਮੁਕਾਮ, ਜਿੱਥੇ ਜਾਇਆ ਪਵਿੱਤਰਤਾ ਮਿਲੇ। ਸਮਾਜਿਕ ਤੀਰਥ ਦਾ ਅਰਥ ਇਹੋ ਹੀ ਹੈ, ਜਿੱਥੇ ਜਾ ਕੇ ਪਵਿੱਤਰਤਾ ਮਿਲੇ ਉਹ ਤੀਰਥ ਹੈ। ਅੰਦਰ ਪਹੁੰਚ ਗਏ ਪਵਿੱਤਰਤਾ ਮਿਲ ਜਾਏਗੀ, ਅੰਦਰ ਤੀਰਥ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਪੜ੍ਹਦੇ ਨਾ, ਤੀਰਥ 'ਤੇ ਪਹੁੰਚਾਂਗੇ ਤੇ ਪਵਿੱਤਰਤਾ ਮਿਲੇਗੀ। ਅੰਤਰਗਾ ਤੀਰਥ, ਤੇਰਾ ਅੰਦਰ ਪਵਿੱਤਰ ਹੈ, ਅੰਦਰ ਪਹੁੰਚ, ਪਵਿੱਤਰਤਾ ਮਿਲ ਜਾਏਗੀ। ਅੰਤਰਮੁਖੀ ਹੋ, ਪਵਿੱਤਰਤਾ ਮਿਲ ਜਾਏਗੀ। ਟਿਕ ਕੇ ਜਪ, ਪਵਿੱਤਰਤਾ ਮਿਲੇਗੀ। ਕਿਉਂਕਿ ਜਿਹੜਾ ਜਪੇਗਾ ਇਸ ਨੂੰ, ਉਸ ਕੀ ਗਤ ਹੋਵੇ, ਤੇ ਗਤੀ ਸਾਡਾ ਸ਼ਬਦ ਹੈ, ਫਲਾਣੇ ਦੀ ਗਤੀ ਹੋ ਗਈ। ਅਸੀਂ ਅਰਥੀ ਅੱਖਰੀ ਅਰਥ ਕਰਦੇ ਹਾਂ ਉੱਚੀ ਆਤਮਕ ਅਵਸਥਾ। ਸਾਡੇ ਪ੍ਰੋਫੈਸਰਾਂ ਨੇ, ਟਕਸਾਲਾਂ ਨੇ ਇਹੋ ਜਿਹੇ ਅਰਥ ਕੀਤੇ ਨੇ। ਆਖੇ ਕਿਸੇ ਦੀ ਗਤੀ ਕੀ ਹੈ? ਉੱਚੀ ਆਤਮਕ ਅਵਸਥਾ। ਲੇਕਿਨ ਅਸੀਂ ਗਤੀ ਕਰਦੇ ਮੰਨਦੇ ਹਾਂ ਨਾ, ਤੇ ਯਾਦ ਰਹੇ ਜਿੰਨਾ ਚਿਰ ਮੁਕਤੀ ਨਹੀਂ ਉਨਾ ਚਿਰ ਗਤੀ ਨਹੀਂ। ਗਤੀ ਦਾ ਭਾਵ ਹੈ ਰਫਤਾਰ, ਅੰਗਰੇਜ਼ੀ ਵਿੱਚ ਸਪੀਡ ਕਹਿੰਦੇ ਨੇ, ਗਤੀ, ਰਫਤਾਰ। ਹੁਣ ਰਫਤਾਰ ਕਿਹਦੀ ਹੁੰਦੀ ਹੈ? ਜੋ ਮੁਕਤ ਹੁੰਦਾ ਹੈ। ਜੇ ਬੱਝਾ ਹੋਇਆ ਹੈ ਉਹ ਗਤੀਮਾਨ ਕਿੱਥੋਂ ਹੋਵੇਗਾ? ਅਸੀਂ ਉਹ ਗਾਥਾ ਵਕੀਰ ਪੜ੍ਹਦੇ ਨਾ, ਕੋਈ ਸ਼ਰਾਬੀ ਦਰਿਆ ਤੇ ਕਿਨਾਰੇ ਤੇ ਬੇੜੀ ਤੇ ਆ ਕੇ ਬਹਿ ਗਿਆ, ਚੱਪੂ ਮਾਰਦਾ ਰਿਹਾ, ਚੱਪੂ ਮਾਰਦੇ ਮਾਰਦੇ ਸੋਚਿਆ ਬੜੀ ਦੂਰ ਲੰਘ ਗਿਆ, ਸਵੇਰੇ ਦੇਖਿਆ ਉੱਥੇ ਹੀ ਖੜਾ, ਤੇ ਫਿਰ ਬਾਅਦ 'ਚ ਦੇਖਿਆ ਰੱਸਾ ਤੇ ਖੋਲਿਆ ਹੀ ਕੋਈ ਨਾ, ਬੇੜੀ ਦਾ ਰੱਸਾ ਨਹੀਂ ਖੋਲਿਆ, ਉੱਥੇ ਹੀ ਖੜਾ ਹੈ। ਅਸਾਂ ਦੇ ਰੱਸੇ ਨਹੀਂ ਖੁੱਲੇ, ਚੱਪੂ ਚੱਲ ਰਹੇ ਨੇ, ਆ ਰਸਨਾ ਜਾਪ ਕਰ ਰਹੀਆਂ ਨੇ, ਕਰਮ ਹੋ ਰਹੇ ਨੇ, ਧਰਮ ਹੋ ਰਹੇ ਨੇ, ਇਹ ਚੱਪੂ ਚੱਲ ਰਹੇ ਨੇ। ਅਸੀਂ ਮਦਹੋਸ਼ ਬੈਠੇ ਚੱਪੂ ਚਲਾ ਰਹੇ ਹਾਂ, ਤੇ ਹਉਮੈ ਦੇ ਬੰਧਨ ਦੇ ਰੱਸੇ ਤੇ ਖੁੱਲੇ ਕੋਈ ਨਾ। ਪਹਿਲਾਂ ਮੁਕਤੀ ਹੋਵੇ ਫਿਰ ਗਤੀ ਹੋਵੇਗੀ, ਪਹਿਲਾਂ ਮੁਕਤੀ ਹੋਵੇਗੀ। ਤੇ ਮੁਕਤੀ ਕੀ ਹੈ? ਬੰਧਨ ਜਿਹੜੇ ਸਾਡੇ ਤੇ ਮੋਹ ਦੇ ਬੰਧਨ ਪਏ ਨੇ, ਜਿਵੇਂ ਸਾਹਿਬ ਨੇ ਕਿਹਾ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੈ ਖੁਵਾਰੀ ਜੀਓ। ਹੇਤ ਕੇ ਬੰਧਨ, ਮੋਹ ਦੇ ਬੰਧਨ ਟੁੱਟਣਗੇ ਤਦ ਗਤੀਮਾਨ ਹੋਵਾਂਗੇ। ਅਸੀਂ ਸਾਰੇ ਮੰਨਦੇ ਹਾਂ ਮੋਹ ਦੇ ਬੰਧਨ ਟੁੱਟਣਗੇ ਤੇ ਉੱਚੀ ਸੁਰਤ ਉੱਠੇਗੀ, ਅਵਸਥਾ ਉੱਚੀ ਹੋਵੇਗੀ, ਫਿਰ ਹੋਏਗਾ। ਕਹਿਣਗੇ ਤਿਸਕੀ ਗਤ ਹੋਵੇ, ਉਹਦੀ ਉੱਚੀ ਅਵਸਥਾ ਬਣੇਗੀ ਜੋ ਬੰਧਨਾਂ ਤੋਂ ਮੁਕਤ ਹੋਵੇਗਾ। ਤੇ ਇਹ ਫਿਰ ਕੀ ਕਰੀਏ? ਹਰ ਹਰ ਨਾਮ ਨਿਤ ਰਸਨ ਬਖਾਨੀ, ਬੰਧਨ ਟੁੱਟ ਸਕਣ। ਇਸ ਕਰਕੇ ਰਸਨਾ ਥੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜਾਪ ਨਿਤ ਹੁੰਦਾ ਰਹੇ।
ਰਹਾਓ ਕਲੀ ਕਾਲ ਕੇ ਮਿਟੇ ਕਲੇਸਾ।
ਜਿਉਂ ਜਿਉਂ ਇਸ ਰਸਨਾ ਥੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜਪ ਹੋਵੇਗਾ, ਬਾਣੀ ਕਾ ਪਠਨ ਹੋਵੇਗਾ, ਤੇ ਕਲੀ ਕਾਲ ਕੇ ਕਲੇਸ਼ ਮਿਟਣਗੇ। ਸਾਡੇ ਘਰਾਂ 'ਚ ਕਲੇਸ਼ ਨੇ, ਤਕਰੀਬਨ ਸਾਡੇ ਪਰਿਵਾਰਿਕ ਕਲੇਸ਼ ਨੇ, ਮਾਨਸਿਕ ਕਲੇਸ਼ ਨੇ। ਅਸੀਂ ਤਾਂ ਵੱਡੇ ਪੱਧਰ 'ਤੇ ਕੌਮੀ ਕਲੇਸ਼, ਰਾਜਨੀਤਿਕ ਕਲੇਸ਼ ਬੜੇ ਦੂਰ ਤੱਕ ਦੇਖਦੇ ਹਾਂ। ਚਲੋ ਦੂਰ ਦੀ ਗੱਲ ਛੱਡ ਦਈਏ, ਸਾਡੇ ਪਰਿਵਾਰਾਂ 'ਚ ਕਲੇਸ਼, ਮਨ ਵਿੱਚ ਕਲੇਸ਼। ਹੁਣ ਕਲੇਸ਼ ਕਿਉਂ ਨੇ? ਅਸੀਂ ਆਪਣੇ ਆਪ ਨੂੰ ਸ਼ੁੱਧ ਨਹੀਂ ਕਰ ਪਾਏ। ਕਲੇਸ਼ ਇਸ ਕਰਕੇ ਹੁੰਦੇ ਨੇ, ਅਸ਼ੁੱਧਤਾ ਕਲੇਸ਼ ਨੂੰ ਜਨਮ ਦਿੰਦੀ ਹੈ। ਕਲੇਸ਼ ਕਦੋਂ ਉੱਠਦਾ ਹੈ? ਜਦ ਖਿਆਲ ਮਾੜੇ ਹੋ ਜਾਂਦੇ ਨੇ। ਆਖਿਮਾ ਕਰਨਾ, ਥੋੜ੍ਹਾ ਜਿਹਾ ਆਪਣੇ ਨਿੱਜ ਵਿੱਚ ਉਤਰ ਕੇ ਦੇਖਣਾ, ਸਾਡਾ ਕਿਸੇ ਸੱਜਣ ਮਿੱਤਰ ਦੇ ਨਾਲ ਆਪਣੇ ਪਰਿਵਾਰ ਵਿੱਚ ਕਲੇਸ਼ ਕਦੋਂ ਪੈਦਾ ਹੁੰਦਾ ਹੈ? ਜਦ ਕੋਈ ਮਾੜਾ ਖਿਆਲ ਵਰਤਦਾ ਹੈ, ਭਾਵੇਂ ਮੇਰੇ ਮਨ ਵਿੱਚ ਆ ਜਾਏ, ਭਾਵੇਂ ਸਾਹਮਣੇ ਵਾਲੇ ਦੇ ਕਿਸੇ ਮਨ ਵਿੱਚ ਆ ਗਿਆ, ਉਹ ਖਿਆਲ ਮਨ ਵਿੱਚ ਉੱਠਿਆ ਮਾੜਾ ਹੈ, ਉਹ ਸ਼ੰਕਾ ਹੋਵੇਗਾ ਇਹ ਕਿਉਂ ਕੀਤਾ, ਇਹਨੇ ਕਿਸ ਤਰ੍ਹਾਂ ਕੀਤਾ, ਇਹ ਖਿਆਲ ਮਾੜਾ ਹੈ, ਕਲੇਸ਼ ਨੂੰ ਜਨਮ ਦੇਵੇਗਾ। ਮਾੜਾ ਖਿਆਲ ਕਿਵੇਂ ਮਿਟੇ? ਹੁਣ ਮਾੜਾ ਖਿਆਲ ਕਿਉਂ ਉੱਠਦਾ ਹੈ? ਅੰਦਰ ਮੈਲ ਹੈ ਤੇ ਮਾੜਾ ਖਿਆਲ ਉੱਠੇਗਾ। ਜਿਵੇਂ ਅਸੀਂ ਮੰਨਦੇ ਹਾਂ ਬਾਹਰਲੀ ਮੈਲ ਤੋਂ ਬਦਬੂ ਉੱਠਦੀ ਹੈ, ਆਮ ਸਮਾਜਿਕ ਗੱਲ ਹੈ ਨਾ, ਕਿਤੇ ਕੂੜੇ ਦਾ ਢੇਰ ਹੋਵੇ ਤੇ ਬਦਬੂ ਉੱਠਦੀ ਹੈ, ਇਵੇਂ ਹੀ ਅੰਦਰ ਦੀ ਮੈਲ ਤੋਂ ਬਦ ਖਿਆਲ ਉੱਠਦੇ ਨੇ। ਜਿਤਨੀ ਅੰਦਰ ਮੈਲ ਹੈ ਉਤਨੇ ਬਦ ਖਿਆਲ ਉੱਠਣਗੇ, ਜਿਤਨਾ ਅੰਦਰ ਸ਼ੁੱਧ ਹੈ ਉਤਨੇ ਬਦ ਖਿਆਲ ਮੁੱਕ ਜਾਣਗੇ, ਹੌਲੀ ਹੌਲੀ ਮੁੱਕਦੇ ਮੁੱਕਦੇ ਮੁੱਕ ਜਾਣਗੇ। ਅਸੀਂ ਇੱਕ ਵਚਨ ਪੜ੍ਹਦੇ ਹਾਂ, ਅਸੀਂ ਕਿਤੇ ਕਰ ਸਕੀਏ ਸਤਿਗੁਰੂ ਦੁਆਰੇ ਆਈਏ, ਅਖਮਾ ਕਰਨ ਅਸੀਂ ਆਉਂਦੇ ਹਾਂ, ਆਏ ਮੱਥਾ ਟੇਕੀ ਦਰਸ਼ਨ ਪ੍ਰਸ਼ਨ ਕਰਕੇ ਵੇਵਾ ਕੇ ਲੰਘ ਗਏ, ਨਹੀਂ, ਗੁਰਦੁਆਰਾ ਹੈ, ਹਰ ਕੀਰਤਨ ਸੁਣੀਐ ਸਤਿਗੁਰ ਭੇਟ, ਹਰ ਜਸਮੁਖ ਭਣੀਐ। ਇੱਕ ਬੇਨਤੀ ਹੋਰ ਕਰਦੇ ਹਾਂ, ਇੱਥੇ ਸੁਣਨ ਲਈ ਆਏ ਹਾਂ, ਸੁਣਾਉਣ ਲਈ ਨਹੀਂ। ਆ ਬਹੁਤੇ ਲੋਕ ਕੀ ਕਰਦੇ ਨੇ, ਕੀਰਤਨ ਹੋ ਰਿਹਾ ਗੁਟਕਾ ਆਪਣਾ ਪਕੜ ਕੇ ਬੈਠੇ ਨੇ, ਹੋ ਕੀਰਤਨ ਰਿਹਾ, ਆਸਾ ਕੀ ਵਾਰ ਦਾ ਕੀਰਤਨ, ਜਗਤ ਗੁਰੂ ਨਾਨਕ ਦੀ ਸਰਵੋਤਮ ਬਖਸ਼ਿਸ਼, ਤੇ ਸਾਹਮਣੇ ਆਪਣਾ ਗੁਟਕਾ, ਇਹਦਾ ਮਤਲਬ ਤੈਨੂੰ ਆਸਾ ਕੀ ਵਾਰ ਚੰਗੀ ਨਹੀਂ ਲੱਗ ਰਹੀ, ਜਾਂ ਇਸ ਤੋਂ ਤੇ ਉਹਦੇ ਤੋਂ ਤੂੰ ਕਿਹਨੂੰ ਮਾਨਤਾ ਦੇ ਰਿਹਾ, ਚੋਣ ਕਿਹਦੀ ਕਰ ਰਹੇ, ਜਿਸ ਦੀ ਚੋਣ ਕਰੇਗਾ ਉਹ ਤੈਨੂੰ ਫਲ ਦੇ ਦੇਗਾ। ਗੁਰਦੁਆਰਾ ਹੈ ਤੇ ਸਾਡੀ ਮਰਿਆਦਾ ਵਾਲੇ ਵਡੇਰਿਆਂ ਕੀ ਹੈ ਨਾ, ਦਰਬਾਰ ਚ ਇੱਕ ਵਕਤ ਇੱਕੋ ਹੀ ਕੰਮ ਹੋਵੇ, ਪਾਠ ਹੋਵੇ, ਕੀਰਤਨ ਹੋਵੇ ਜਾਂ ਵਿਚਾਰ ਹੋਵੇ, ਐਸਾ ਤਾਂ ਨਹੀਂ ਹੋ ਸਕਦਾ ਨਾ ਕਿ ਇੱਥੇ ਆਸਾ ਵਾਰ ਵਾਲਾ ਆਪਣਾ ਪਾਠ ਕਰ ਰਹੇ ਹੋਣ, ਕੀਰਤਨ ਕਰ ਰਹੇ ਹੋਣ, ਇੱਥੋਂ ਵਾਲਾ ਪਾਠ ਕਰ ਰਿਹਾ ਹੋਵੇ, ਉੱਥੇ ਤੀਜਾ ਬੈਠਾ ਮੇਰੀ ਵਰਗਾ ਕਥਾ ਕਰ ਰਿਹਾ ਹੋਵੇ, ਉਹ ਖਿਚੜੀ ਆਪਣੀ ਢਪਲੀ ਆਪਣਾ ਰਾਗ ਮਤ ਵਜਾਈਏ, ਤੇ ਗੁਰੂ ਕਾ ਰਾਗ ਲੱਭੀਏ, ਗੁਰੂ ਕਾ ਰਾਗ ਸੁਣੀਏ, ਗੁਰਦੁਆਰਾ ਹਰ ਕੀਰਤਨ ਸੁਣੀਐ, ਫਿਰ ਕੀ, ਕਿਵੇਂ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਫਿਰ ਕੀ ਹੋਏਗਾ, ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗ ਹੈ ਦੇਵੈ ਮਾਨਾ ਹੈ, ਤਦ ਕਲੇਸ਼ ਮਿਟਣਗੇ ਕਰਦੇ, ਜਦ ਅਸੀਂ ਗੁਰਦੁਆਰੇ ਕੀਰਤਨ ਸੁਣਨ ਦੀ ਆਦਤ ਪਾ ਲਾਂਗੇ। ਅਸੀਂ ਆਏ ਲੰਘ ਗਏ, ਕੀ ਸ਼ਬਦ ਪੜ੍ਹ ਰਹੇ ਹੈ, ਕੀ ਸੁਣਾ ਰਹੇ ਹੈ ਪਤਾ ਹੀ ਨਹੀਂ, ਆਏ ਸੁਣੀਏ ਇੱਕ ਸ਼ਬਦ, ਘੱਟੋ ਘੱਟ ਆਏ ਹਾਂ, ਇਤਨੀ ਦੂਰੋਂ ਚੱਲ ਕੇ ਆਏ ਹਾਂ, ਗੁਰੂ ਬਾਬੇ ਦਾ ਇੱਕ ਸ਼ਬਦ ਸੁਣ ਜਾਈਏ, ਕਹਿਣ ਲੱਗੇ ਜਿਹੜਾ ਸੁਣੇਗਾ ਉਹ ਜਪ ਦੀ ਕਿਰਿਆ 'ਚ ਆ ਜਾਏਗਾ, ਰਸਨਾ 'ਤੇ ਜਪੇ ਫਿਰ ਚੱਲੇਗਾ, ਜਿਉਂ ਜਿਉਂ ਇਹ ਅੰਦਰ ਧੱਸਦਾ ਜਾਏਗਾ। ਸੁਣ ਹਰ ਕਥਾ ਉਤਾਰੀ ਮੈਲ, ਬਿਨਸ ਜਾਏ ਹਉਮੈ ਬਿਖ ਫੈਲ, ਇਹ ਹੋ ਜਾਏਗਾ, ਮਿਟ ਹੈ ਕਲੇਸ਼ ਸੁਖੀ ਹੋ ਰਹੀਏ ਹੋ ਜਾਏਗਾ, ਲੇਕਿਨ ਜਦੋਂ ਅਸੀਂ ਨਾ ਰਸਨਾ ਥੀ ਸੁਣਾ ਬੋਲਾਂਗੇ ਤੇ ਕੰਨਾਂ ਥੀ ਸੁਣਾਂਗੇ। ਪਾਤਸ਼ਾਹ ਕਹਿਣ ਲੱਗੇ ਬਲਗੇ, ਕਲ ਕਲੇਸ਼ ਕੇ ਮਿਟ ਹੈ ਕਲੇਸ਼ਾ, ਕਲੀ ਕਾਲ ਕੇ ਮਿਟ ਹੈ ਕਲੇਸ਼ਾ, ਅੰਦਰ ਦੀ ਕਲ ਹੈ, ਕਲਯੁਗ ਦੀ ਕਲ ਹੈ, ਸਾਡੇ ਅੰਦਰ ਦੀ ਕਲ ਹੈ ਦੇ ਕਲੇਸ਼ ਜੋ ਸਾਡੇ ਘਰ 'ਚ ਪਏ ਨੇ, ਮਨ 'ਚ ਪਏ ਨੇ, ਮਿਟ ਜਾਣਗੇ, ਲੇਕਿਨ ਇੱਕ ਕੰਮ ਕਰਨਾ ਪਏਗਾ। ਹਾਂਜੀ,
ਏਕੋ ਨਾਮ ਮਨ ਮਹਿ ਪਰਵੇਸਾ,
ਮਨ ਵਿੱਚ ਕਲੇਸ਼ ਹੈ ਕਿ ਮਨ ਵਿੱਚ ਨਾਮ ਹੈ, ਉੱਥੇ ਰੁਕਣਾ ਪਵੇਗਾ। ਮਨ ਵਿੱਚ ਕਲੇਸ਼ ਹੈ ਤੇ ਗੱਲ ਸੱਚ, ਜੇ ਜਿਤਨੀ ਵੱਡੀ ਮਾਲਾ ਗਲ 'ਚ ਪਾਈ ਹੋਵੇ, ਜਿਤਨਾ ਵੱਡਾ ਬਾਹਰਲਾ ਢਾਂਚਾ ਬਣਾਇਆ, ਕੁਛ ਨਹੀਂ, ਦਿਖਾਵਾ ਹੈ, ਢੋਂਗ ਹੈ, ਢਕੋਸਲਾ ਹੈ, ਅਗਰ ਮਨ ਵਿੱਚ ਨਾਮ ਹੈ ਤੇ ਕਲੇਸ਼ ਹੋਏਗਾ ਹੀ ਨਹੀਂ, ਕਿਉਂਕਿ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਤੇ ਖੁਨਕ ਹੈ, ਠੰਡ ਹੈ, ਯੱਕ ਠੰਡਾ ਹੈ, ਤੇ ਕਲੇਸ਼ ਤਾਂ ਭਾਵ ਹੁੰਦਾ ਗਰਮੀ, ਉਤੇਜਨਾ, ਉਤੇਜਿਤ। ਜਦੋਂ ਮਨ ਵਿੱਚ ਗਰਮੀ ਹੈ, ਕਾਮ ਦੀ, ਕ੍ਰੋਧ ਦੀ, ਈਰਖਾ, ਨਿੰਦਾ, ਚੁਗਲੀ, ਦੁਐਸ਼, ਜੋ ਪਾਂਚ ਪਚੀਸੀ ਆਡੀ ਪ੍ਰਬਲਮ ਆਇਆ ਬਣਦੀ ਹੈ, ਇਹਨਾਂ ਦਾ ਕਲੇਸ਼ ਇਹਨਾਂ ਕਰਕੇ ਪੈ ਜਾਂਦਾ ਹੈ, ਬਦ ਖਿਆਲ ਨੇ, ਅੰਦਰ ਮੈਲ ਹੈ। ਤੇ ਸਾਹਿਬ ਕਹਿੰਦੇ ਨਾ, ਜਨਮ ਜਨਮ ਕੀ ਮਲ ਆ ਗਈ ਹੈ, ਔਰ ਦੱਸਿਆ ਵੀ ਹੈ, ਹੈ ਕਿਸੇ ਹਾਲਤ ਸਮਝਾਇਆ ਵੀ, ਧੋਣ ਦੀ ਯੁਗ ਵੀ ਦੱਸਦੀ ਸਾਹਿਬ ਨੇ, ਤਾਂ ਜਪਜੀ ਸਾਹਿਬ ਪੜ੍ਹਨ ਵਾਲੇ ਨਿੱਤੇ ਪੜ੍ਹਦੇ ਨੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਠੀਕ ਇਸੇ ਤਰ੍ਹਾਂ ਭਰ ਗਿਆ ਮਤ, ਪਾਪਾਂ ਕੈ ਸੰਗ ਉਹ ਧੋਪੈ, ਨਾਵੈ ਕੈ ਰੰਗ ਉਹ ਧੁਪੇਗੀ, ਨਾਮ ਦੇ ਪਿਆਰ ਦੇ ਨਾਲ। ਇਸ ਕਰਕੇ ਪਿਆਰ ਸਹਿਤ ਜਪੀਏ, ਵਾਹਿਗੁਰੂ ਵਾਹਿਗੁਰੂ ਕਹੀਏ, ਰਟਨ ਤੋਤੇ ਵਾਂਗ ਨਾ ਕਰੀਏ, ਪਿਆਰ ਨਾਲ ਕਰੀਏ, ਇਵੇਂ ਜਿਵੇਂ ਕੋਈ ਨਿੱਕਾ ਜਿਹਾ ਬਾਲ ਪੁਕਾਰਦਾ ਹੈ, ਮਾਂ ਮਾਂ ਮਾਂ, ਇਵੇਂ ਪੁਕਾਰੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਤੁਹਾਨੂੰ ਉਪਜੇ ਪੁਕਾਰ, ਤੇ ਰਾਤ ਦਿਵਸ ਕੂਕਦੇ ਰਹੇ, ਕਦੇ ਤੇ ਪੁਕਾਰ ਸੁਣ ਲਏਗਾ ਨਾ, ਕਦੇ ਤੇਰੀ ਮਿਹਰ ਦੀ ਨਿਗਾਹ ਪਾਏਗਾ ਤੇ ਕਲੇਸ਼ ਮਿਟ ਜਾਣਗੇ। ਇਸ ਕਰਕੇ ਕਹਿਣ ਲੱਗੇ ਏਕੋ ਨਾਮ। ਭਾਈ ਇੱਕ ਨਾਮ ਜਗਤ ਨੂੰ ਤਾਰ ਦਿੰਦਾ ਹੈ, ਉਹ ਹਿਰਦੇ ਚ ਵਸੇਗਾ ਤੇ ਕਲੇਸ਼ ਮਿਟਣਗੇ। ਜਿਉਂ ਜਿਉਂ ਬਾਣੀ ਪੜਾਂਗੇ, ਬਾਣੀ ਪੜਨ ਵਾਲਿਆਂ ਨੂੰ ਦੋ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ, ਗਿਆਨ ਅਤੇ ਨਾਮ। ਬਾਣੀ ਦਾ ਪਠਨ ਪਾਠਨ ਕਰਨ ਵਾਲਿਆਂ ਦੇ ਕੋਲ ਦੋ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ, ਗਿਆਨ ਅਤੇ ਨਾਮ। ਗਿਆਨ ਮਿਲੇਗਾ ਦਿਮਾਗ ਨੂੰ, ਨਾਮ ਮਿਲੇਗਾ ਹਿਰਦੇ ਨੂੰ, ਦੋਨਾਂ ਦਾ ਤਾਲਮੇਲ ਬੈਠੇਗਾ, ਤਦ ਕਲੇਸ਼ ਮਿਟਣਗੇ। ਹਿਰਦੇ ਵਿੱਚ ਨਾਮ, ਦਿਮਾਗ ਵਿੱਚ ਗਿਆਨ, ਮੈਂ ਕੀ ਕਰਨਾ ਹੈ ਮੈਂ ਕੀ ਨਹੀਂ ਕਰਨਾ, ਇਹ ਗਿਆਨ ਹੈ। ਤੇ ਨਾਮ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਸਭ ਕੁਛ ਤੇਰਾ ਹੈ, ਤੇਰਾ ਏਕ ਨਾਮ ਤਾਰੇ ਸੰਸਾਰ। ਬੜੇ ਪਿਆਰ ਨਾਲ ਅੱਗੇ ਕਹਿਣ ਲੱਗੇ, ਹਾਂਜੀ,
ਸਾਧੂ ਧੂਰ ਮੁਖ ਮਸਤਕ ਲਾਈ।
ਸਾਧੂ ਕੀ ਧੂਰ, ਸਰੀਰ ਦੇ ਚਰਨ ਹੋਣਗੇ ਤੇ ਧੂੜ ਸਰੀਰ ਦੀ ਹੋਏਗੀ ਨਾ, ਗੁਰੂ ਕੀ ਚਰਨ ਧੂੜ। ਅੱਜ ਅਸੀਂ ਸਮਾਜਿਕ ਜੀ ਕਮਜ਼ੋਰ ਪੱਖ ਨੇ ਸਾਡੇ ਕਈ, ਸਾਡੀ ਵਿਚਾਰ ਮੰਡਲ ਵੀ ਕਮਜ਼ੋਰ ਹੈ। ਅਸੀਂ ਪੁਰਾਣੀਆਂ ਪਰੰਪਰਾਵਾਂ ਨੂੰ ਪਵਿੱਤਰ ਨੇ ਅੱਜ ਪਕੜ ਕੇ ਬੈਠੇ ਹਾਂ, ਤੇ ਉਹ ਤੇ ਪੁਰਾਣੀਆਂ ਲੱਗਦੀਆਂ ਨੇ। ਸਰੀਰ ਹੀ ਗੁਰੂ ਕਾ ਨਹੀਂ ਹੈ ਅੱਜ, ਤੇ ਧੂੜ ਕਿੱਥੋਂ ਲੱਭਾਂਗੇ? ਸਤਸੰਗਤ ਦੀ ਧੂੜ ਤੇ ਹੋ ਸਕਦੀ ਹੈ, ਸਮਝ ਆਉਂਦੀ ਹੈ, ਗੁਰੂ ਕੀ ਧੂੜ ਕਿਤੇ ਚੇਤਾ ਆ ਜਾਏ, ਕਿਤੇ ਖਿਆਲ ਐਸਾ ਆਵੇ ਮੈਨੂੰ ਗੁਰੂ ਕੀ ਧੂੜ ਚਾਹੀਦੀ ਹੈ। ਸਤਸੰਗਤ ਦੀ ਧੂੜ ਤੇ ਠੀਕ ਹੈ, ਬਾਹਰ ਲੰਘ ਕੇ ਆਏ ਸ਼ਰਧਾ ਵਾਲੇ ਲੋਕ ਅਸੀਂ ਦੇਖੇ ਹੈ, ਖਾਕ ਉਠਾ ਕੇ ਮਸਤਕ ਤੇ ਲਗਾਉਂਦੇ, ਗੁਰੂ ਕੀ ਚਰਨ ਧੂੜ ਕਹਿ ਕੇ ਮੱਥੇ ਤੇ ਲਗਾਉਂਦੇ ਨੇ, ਪਵਿੱਤਰਤਾ ਦਿੰਦੀ ਹੈ, ਮਸਤਕ ਦੀ ਰੇਖਾ ਬਦਲਦੀ ਹੈ। ਲੇਕਿਨ ਕਿਤੇ ਮੌਜ ਆਏ, ਇਕੱਲੇ ਬੈਠੇ ਹੋਈਏ, ਕਿਤੇ ਐਸਾ ਮਾਹੌਲ ਹੋਵੇ, ਸਤਸੰਗਤ ਦਾ ਮਾਹੌਲ ਨਾ ਹੋਵੇ, ਤੇ ਕੀ ਮੈਨੂੰ ਗੁਰੂ ਕੀ ਧੂੜ ਮਿਲੇਗੀ? ਔਖਾ ਹੋ ਜਾਏਗਾ ਨਾ ਅੱਜ ਦੀ ਭਾਸ਼ਾ 'ਚ, ਕਿਉਂਕਿ ਗੁਰੂ ਆਕਾਰ ਨਹੀਂ, ਗੁਰੂ ਤੇ ਵਿਚਾਰ ਹੈ, ਗੁਰੂ ਤੇ ਸ਼ਬਦ ਹੈ, ਤੇ ਸ਼ਬਦ ਦੀ ਧੂਲ, ਗੁਰੂ ਕੀ ਧੂਲ ਕੀ ਹੋਏਗੀ? ਇੱਕ ਬੇਨਤੀ ਕਰਾਂ, ਥੋੜ੍ਹਾ ਰੁਕਣਾ ਇੱਥੇ। ਧੂਲ ਉਹ ਹੈ, ਧੂੜ ਚਰਨ ਧੂੜ ਉਹ ਹੈ ਜੋ ਹੈ ਤੇ ਮਿੱਟੀ ਧਰਤੀ ਦੇ ਕਿਣਕੇ, ਲੇਕਿਨ ਚਰਨਾਂ ਨੂੰ ਛੂ ਗਏ ਨੇ ਤੇ ਚਰਨਾਂ ਨੂੰ ਛੂਣ ਤੋਂ ਬਾਅਦ ਫਿਰ ਮਿੱਟੀ ਤੇ ਗਿਰ ਗਏ ਨੇ। ਮਿੱਟੀ ਦੇ ਕਿਣਕੇ ਗੁਰੂ ਦੇ ਕਿਸੇ ਮਹਾਂਪੁਰਖ ਦੇ ਚਰਨਾਂ ਨੂੰ ਛੂਏ ਨੇ, ਚਰਨਾਂ ਨੂੰ ਛੂਣ ਤੋਂ ਬਾਅਦ ਫਿਰ ਵਾਪਸ ਮਿੱਟੀ ਤੇ ਡਿੱਗ ਪਏ ਨੇ। ਸਾਨੂੰ ਉਹਨਾਂ ਦਾ ਪਤਾ ਹੈ, ਅਸੀਂ ਉਹ ਕਿਣਕੇ ਉਠਾ ਲਏ ਨੇ, ਸਾਡੇ ਵਾਸਤੇ ਉਹ ਚਰਨ ਧੂਲ ਹੈ। ਗੁਰੂ ਸ਼ਬਦ ਹੈ, ਤੇ ਸ਼ਬਦ ਨੂੰ ਤੇ ਮਿੱਟੀ ਛੂ ਨਹੀਂ ਸਕਦੀ, ਸ਼ਬਦ ਨੂੰ ਵਿਚਾਰ ਛੂ ਸਕਦਾ, ਵਿਚਾਰ ਛੂ ਸਕਦਾ। ਉਹ ਵਿਚਾਰ ਜਿਹੜੇ ਸ਼ਬਦ ਨੂੰ ਛੂ ਜਾਣ, ਉੱਠਣ ਮੇਰੇ ਹਿਰਦੇ ਚੋਂ, ਉੱਠਣ ਕਿਸੇ ਸਿੱਖ ਦੇ ਹਿਰਦੇ ਚੋਂ, ਛੂ ਜਾਣ ਗੁਰੂ ਨੂੰ ਤੇ ਵਾਪਸ ਸਿੱਖ ਦੇ ਹਿਰਦੇ ਚ ਪੈ ਜਾਣ। ਹਿਰਦੇ ਚੋਂ ਵਿਚਾਰ ਨਿਕਲੇ, ਮੰਦ ਵੀ ਨਿਕਲਦੇ ਨੇ, ਕਿਉਂਕਿ ਮਿੱਟੀ ਤੇ ਗੰਦ ਵੀ ਹੈ, ਮਿੱਟੀ ਤੇ ਚੰਗਾ ਵੀ ਹੈ, ਸਭ ਕੁਝ ਮਿੱਟੀ ਵਿੱਚ ਹੈ। ਮਨੁੱਖੀ ਹਿਰਦੇ 'ਚ ਚੰਗੇ ਵਿਚਾਰ ਵੀ ਨੇ, ਮੰਦੇ ਵਿਚਾਰ ਵੀ ਨੇ। ਚੰਗੇ ਵਿਚਾਰ ਉਤਪੰਨ ਹੋਏ, ਗੁਰ ਸ਼ਬਦ ਨਾਲ ਟੈਲੀ ਹੋ ਗਏ, ਠੀਕ ਨੇ, ਗਿਆਨ ਨੇ ਕਹਿਤਾ, ਗੁਰਸਾਹਿਬ ਨੇ ਇੱਦਾਂ ਹੀ ਕਿਹਾ, ਇਹ ਵਿਚਾਰ ਟੈਲੀ ਹੋ ਗਿਆ, ਜੁੜ ਗਿਆ, ਉਹ ਵਿਚਾਰ ਫਿਰ ਮੇਰੇ ਕੋਲ ਆ ਜਾਏਗਾ, ਉਹ ਵਿਚਾਰ ਪੂਜਣ ਯੋਗ ਹੈ, ਉਹ ਵਿਚਾਰ ਅੱਜ ਚਰਨ ਧੂਲ ਹੈ। ਗੁਰੂ ਕੇ ਵਿਚਾਰ, ਗੁਰੂ ਸ਼ਬਦ ਨਾਲ ਜੁੜੇ ਹੋਏ ਸੰਗਤਾਂ ਦੇ ਵਿਚਾਰ, ਗੁਰ ਸ਼ਬਦ ਨਾਲ ਟੈਲੀ ਹੁੰਦੇ ਗੁਰਮੁਖਾਂ ਦੇ ਵਿਚਾਰ, ਅੱਜ ਚਰਨ ਧੂੜ ਸਾਡੀ ਬਣ ਜਾਏਗੀ। ਕਹਿਣ ਲੱਗੇ ਇਸ ਧੂੜ ਨੂੰ ਮੁੱਖ ਮਸਤਕ ਲਾਈ, ਕਿਤੇ ਇਹਨਾਂ ਵਿਚਾਰਾਂ ਤੇ ਸਿਰ ਨਿਵਾ ਦਿਆ। ਸਤਸੰਗਤਾਂ 'ਚ ਵਿਚਰਦੇ ਹੋਏ ਗੁਰੂ ਕੇ ਵਿਚਾਰਾਂ ਤੇ ਮੈਂ ਸਿਰ ਝੁਕਾ ਦਿਆਂ, ਇਹ ਮੇਰੇ ਵਾਸਤੇ ਉਮਦਾ ਚਰਨ ਧੂਲ ਹੋਵੇਗੀ। ਗੁਰੂ ਕੀ ਚੂੜਜ ਨੂੰ ਕਹਿ ਰਹੇ ਨੇ, ਸਾਧੂ ਧੂਰ ਮੁੱਖ ਮਸਤਕ ਲਾਈ।
ਨਾਨਕ ਉਦਰੇ ਹਰ ਗੁਰ ਸਰਣਾਈ,
ਫਿਰ ਉਧਾਰ ਹੋਵੇਗਾ। ਤੇ ਕੱਲ ਵੀ ਆਪਾਂ ਵਾਚਰ ਸਾਂ, ਸ਼ਰਣ ਇੱਕ ਅਵਸਥਾ ਦਾ ਨਾਮ ਹੈ, ਤੇ ਸ਼ਰਣ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ। ਸ਼ਰਣ ਦੀ ਸ਼ਰਤ ਹੈ, ਜਿਸ ਦੀ ਸ਼ਰਣ ਆਈਏ ਉਸਦਾ ਹੁਕਮ ਮੰਨਣਾ ਪੈਂਦਾ, ਉਹਦੇ ਮੁਤਾਬਕ ਰਹਿਣਾ ਪੈਂਦਾ। ਐਸਾ ਤੇ ਨਹੀਂ ਕਿ ਮੈਂ ਸ਼ਰਨ ਜਾਵਾਂ ਕਿਸੇ ਦੀ ਅਤੇ ਕਹਾਂ ਨਿੱਜ ਮਰਜ਼ੀ ਮੇਰੀ, ਮੈਂ ਆਪਣੀ ਮਰਜ਼ੀ ਨਾਲ ਰਹਾਂਗਾ, ਮੈਂ ਆਪਣੀ ਮਰਜ਼ੀ ਨਾਲ ਖਾਵਾਂਗਾ? ਨਹੀਂ ਹੋ ਸਕਦਾ ਨਾ। ਜਿਸ ਦੀ ਸ਼ਰਨ ਜਾਵਾਂਗੇ ਉਹ ਜੋ ਦੇਵੇਗਾ ਉਹ ਖਾਣਾ ਪਏਗਾ, ਜਿੱਥੇ ਰੱਖੇਗਾ ਉੱਥੇ ਰਹਿਣਾ ਪਏਗਾ, ਜਿਹੋ ਜਿਹਾ ਪ੍ਰਬੰਧ ਕਰਕੇ ਦੇਵੇਗਾ ਉੱਥੇ ਰਹਿਣਾ ਪਵੇਗਾ, ਜਿੱਥੇ ਮਨਾ ਕਰੇਗਾ ਉੱਥੇ ਭਈ ਨਹੀਂ ਜਾਣਾ। ਮਨ ਕਹਿੰਦਾ ਜਾਣ ਨੂੰ, ਲੇਕਿਨ ਅਗਲੇ ਦਾ ਹੁਕਮ ਨਹੀਂ ਹੈ, ਮਨੇ ਹੈ ਅਤੇ ਜਾਣਾ ਨਹੀਂ ਹੈ। ਇਸੇ ਤਰ੍ਹਾਂ ਗੁਰੂ ਕੀ ਸ਼ਰਨ ਦਾ ਮਤਲਬ ਹੈ ਗੁਰੂ ਕੇ ਹੁਕਮ ਦੇ ਵਿੱਚ ਰਹਿਣਾ। ਜਿੱਥੇ ਗੁਰੂ ਨੇ ਜਾਣ ਤੋਂ ਮਨਾ ਕੀਤਾ ਹੈ, ਨਹੀਂ ਜਾਣਾ ਭਾਈ, ਸਾਨੂੰ ਮਨਾ ਕੀਤਾ ਹੈ ਨਾ, ਦੇਖੀ ਤੂੰ ਖਾਲਸਾ ਰੂਪ ਹੈ ਅਤੇ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨਾ, ਕਿਤੇ ਭੁੱਲ ਕੇ ਵੀ ਨਾ ਚਲਾ ਜਾਈ। ਫਿਰ ਕੀ ਕਰਾਂ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨਾਇਕ ਨਯਾਨਾ। ਸ਼ਰਨ ਵਿੱਚ ਟਿਕਣਾ ਹੈ ਨਾ ਤਾਂ ਇਹ ਕੋਈ ਕਰਨਾ ਪੈਣਾ। ਸ਼ਰਨ ਵਿੱਚ ਟਿਕਾਂਗੇ, ਹੁਕਮ ਮੰਨਾਂਗੇ ਤਾਂ ਹੀ ਸ਼ਰਨ 'ਚ ਟਿਕਾਂਗੇ ਨਾ। ਅੱਜ ਕਹਿਣ ਲੱਗੇ ਉਧਾਰ ਹੋਏਗਾ, ਉਧਰੇ ਦਾ ਭਾਵ ਉਧਾਰ ਹੋ ਜਾਂਦਾ, ਉਧਾਰ ਦਾ ਪਾਉਂਦਾ ਛੁਟਕਾਰਾ ਹੋ ਜਾਏ। ਉੱਚੇ ਉੱਠ ਗਏ, ਉੱਚੇ ਉੱਠ ਕੇ ਕਿਸੇ ਦੁਆਰ 'ਤੇ ਪਹੁੰਚ ਗਏ, ਉਧਾਰ। ਅਸੀਂ ਆਪਣੇ ਮੰਡਲ ਤੋਂ ਉੱਚੇ ਉੱਠੇ, ਉੱਚੇ ਉੱਠ ਕੇ ਕਿਸੇ ਟਿਕਾਣੇ 'ਤੇ ਪਹੁੰਚ ਗਏ, ਕਿਸੇ ਪਿਛਲੇ ਪਕੜ ਤੋਂ ਛੁੱਟ ਗਏ। ਉਧਾਰ ਹੋਣਾ ਉਹਨੂੰ ਕਹਿੰਦੇ ਨੇ ਜੋ ਪਿਛਲੀ ਪਕੜ ਛੁੱਟ ਜਾਏ, ਅਗਾਂਹ ਆਜ਼ਾਦੀ ਮਿਲ ਗਈ। ਜਿਵੇਂ ਅਸੀਂ ਕਿਸੇ ਚੁੰਗਲ 'ਚ ਫਸੇ ਹੋਈਏ, ਉਹ ਕੋਈ ਜਾਲ ਕੱਟ ਦੇਵੇ, ਅਸੀਂ ਮੁਕਤ ਹੋ ਜਾਂਦੇ ਹਾਂ, ਉਸਨੂੰ ਉਧਾਰ ਕਵਾਂਗੇ। ਸਾਡੇ 'ਤੇ ਮਾਇਆ ਮੋਹ ਦਾ ਜੰਜਾਲ ਪਿਆ, ਅਸਾਂ ਪਾਇਆ ਹੋਇਆ ਆਪਣੇ 'ਤੇ ਮਾਇਆ ਮੋਹ ਦਾ ਜਾਲ ਪਿਆ, ਇਹ ਕਿਤੇ ਕੱਟਿਆ ਜਾਏ ਤਾਂ ਕੱਟਿਆ ਜਾਏਗਾ। ਮਨ ਮੇਰੇ ਗੱਜ ਜਿਹਬਾ ਮੇਰੀ ਕਾਤੀ, ਮੱਪ ਮੱਪ ਕਾਟੋਂ ਜਮ ਕੀ ਫਾਂਸੀ, ਇਹ ਜਮ ਕੀ ਫਾਂਸੀ ਕੱਟੀ ਜਾਏ। ਗੁਰੂ ਸ਼ਰਨ 'ਚ ਟਿਕਾਂਗਾ ਅਤੇ ਗੁਰੂ ਕਰੇਗਾ ਬੰਧਨ ਅਤੇ ਛੁਟਕਾਵੈ, ਪ੍ਰਭੂ ਮਿਲਾਵੈ, ਹਰ ਹਰ ਨਾਮ ਜਪਾਵੈ। ਬੰਧਨ ਤੋੜ ਦੇਵੇਗਾ, ਹਰੀ ਹਰੀ ਜਪਣ ਨੂੰ ਦੇ ਦੇਗਾ, ਪ੍ਰਭੂ ਨਾਲ ਮਿਲਾ ਦੇਗਾ, ਉਧਾਰ ਹੋ ਜਾਏਗਾ। ਇਸ ਅਵਸਥਾ ਨੂੰ ਅਸੀਂ ਕਹਾਂਗੇ ਉਧਾਰ ਹੋ ਗਿਆ। ਗੁਰੂ ਕਿਰਪਾ ਕਰਨ ਸਾਡਾ ਉਧਾਰ ਹੋ ਸਕੇ। ਆਓ ਸ਼ਬਦ ਦੀਆਂ ਆਖਰੀ ਤੁਕਾਂ ਪੜ ਸੰਪੂਰਨਤਾ ਵੱਲ ਵਧੀਏ ਜੀ।
ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।